ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ। ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਲ ਅਨੇਕ ਸੰਖਾ ਕੀਤੇ ਤੇਰੇ ਵਾਵਨ ਹਾਰੇ। ਕੀਤੇ ਤੇਰੇ ਰਾਗ ਪਰਿਸਿਓ ਕਹੀਐ ਹੈ ਕੀਤੇ ਤੇਰੇ ਗਾਵਨ ਹਾਰੇ। ਗਾਵਨ ਤੁਧਨੋ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਧਰਮ ਵਿਚਾਰੇ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਦਸ ਪਾਤਸ਼ਾਹੀਆਂ ਦੇ ਸਰੂਪ ਆਦਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਇਸ ਅਸਥਾਨ ਸੋ ਘਰ ਵਿਖੇ ਚੱਲ ਰਹੀ ਲੜੀਵਾਰ ਕਥਾ ਵਿੱਚ ਅੱਜ ਦਾ ਪ੍ਰਸੰਗ 347 ਅੰਗ ਉੱਪਰ ਸ਼ੁਰੂ ਹੁੰਦਾ ਹੈ ਜਿੱਥੇ ਕਿ ਆਸਾ ਰਾਗ ਦੀ ਆਰੰਭਤਾ ਹੈ। ਆਰੰਭ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ ਔਰ ਇਹਨਾਂ ਅੱਖਰਾਂ ਦੀ ਬਚਨਾਂ ਦੀ ਵਿਚਾਰ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਕੀਤੀ ਜਾਏਗੀ। ਸਭ ਤੋਂ ਪਹਿਲਾਂ ਮਹਾਰਾਜ ਨੇ ਮੰਗਲ ਕੀਤਾ ਹੈ ਇੱਕ ਓਅੰਕਾਰ ਸਤਨਾਮ। ਇਹਦਾ ਭਾਵ ਹੈ ਪਰਮਾਤਮਾ ਇੱਕੋ ਹੀ ਹੈ ਤੇ ਇਸ ਸਾਰੇ ਬ੍ਰਹਿਮੰਡ ਵਿੱਚ ਓਅੰਕਾਰ ਸਰੂਪ ਦੀ ਧੁਨੀ ਬਣ ਕੇ ਹਰ ਇੱਕ ਜੀਵ ਦੇ ਵਿੱਚੋਂ ਬੋਲ ਰਿਹਾ ਹੈ। ਸਤ ਨਾਮ, ਉਸਦਾ ਨਾਮ ਸਦਾ ਹੀ ਕਾਇਮ ਰਹਿੰਦਾ ਹੈ। ਕਰਤਾ ਪੁਰਖ, ਜਿੱਥੇ ਵੀ ਕੋਈ ਜੀਵ ਹਰਕਤ ਵਿੱਚ ਹੈ, ਕੋਈ ਜੰਤੂ ਹਰਕਤ ਵਿੱਚ ਹੈ, ਮਨੁੱਖਾਂ ਵਿੱਚ, ਰੁੱਖਾਂ ਵਿੱਚ, ਤਾਰਿਆਂ ਵਿੱਚ, ਸਿਆਰਿਆਂ ਵਿੱਚ, ਜੀਵ ਜੰਤੂਆਂ ਵਿੱਚ, ਉਹ ਜੀਵ ਜਿਹੜੀ ਵੀ ਹਰਕਤ ਕਰ ਰਹੇ ਨੇ, ਵੇਖ ਰਹੇ ਨੇ, ਸੁਣ ਰਹੇ ਨੇ, ਬੋਲ ਰਹੇ ਨੇ, ਉਹ ਸਾਰੀਆਂ ਹਰਕਤਾਂ ਪਰਮੇਸ਼ਰ ਦੁਆਰਾ ਹੀ ਕੀਤੀਆਂ ਜਾ ਰਹੀਆਂ ਨੇ। ਇਸ ਕਰਕੇ ਉਹ ਕਰਤਾ ਹੈ, ਪੁਰਖ। ਹਰ ਇੱਕ ਜੀਵ ਦੇ ਵਿੱਚ ਉਹਦੀ ਲੋਹ ਹੈ, ਉਹਦਾ ਜਲਾਲ ਹੈ, ਸਾਰਿਆਂ ਵਿੱਚ ਸਮਾਇਆ ਹੋਇਆ। ਨਿਰਭਉ, ਉਹਨੂੰ ਕਦੀ ਡਰ ਨਹੀਂ ਲੱਗਦਾ ਕਿਉਂਕਿ ਉਹਦੇ ਅੰਦਰ ਕਿਸੇ ਚੀਜ਼ ਦੀ ਇੱਛਾ ਹੀ ਨਹੀਂ ਹੈ, ਡਰ ਪੈਦਾ ਹੀ ਇੱਛਾ ਕਰਕੇ ਹੁੰਦਾ ਹੈ। ਨਿਰਵੈਰ, ਸਾਰੇ ਜੀਵ ਉਹਦੇ ਵਿੱਚੋਂ ਹੀ ਪੈਦਾ ਹੋਏ ਨੇ, ਇਸ ਕਰਕੇ ਉਹ ਕਿਸੇ ਨਾਲ ਈਰਖਾ ਨਹੀਂ ਕਰਦਾ, ਕਿਸੇ ਨਾਲ ਵੈਰ ਨਹੀਂ ਕਰਦਾ। ਅਕਾਲ, ਕਾਲ ਦਾ ਅਰਥ ਹੈ ਟਾਈਮ, ਸਮਾਂ, ਤੇ ਅੱਗੇ ਐੜਾ ਲੱਗ ਗਿਆ ਜਿਸ ਦਾ ਭਾਵ ਹੈ ਜਿਸ ਦੇ ਉੱਪਰ ਕਾਲ ਦਾ ਅਸਰ ਨਹੀਂ ਪੈਂਦਾ, ਜਿਹਦੇ ਉੱਤੇ ਜਿਹਦੀ ਉਮਰ ਘਟਦੀ ਵੱਧਦੀ ਨਹੀਂ, ਜੋ ਹੈ ਹੀ ਸਦਾ ਜੀਵਿਤ, ਜਿਸ ਦਾ ਨਾ ਜਨਮ ਹੈ ਨਾ ਮੌਤ ਹੈ, ਉਹ ਤੇ ਸਦਾ ਹੀ ਜਿਉਂਦਾ। ਫਿਰ ਕਾਲ ਦੇ ਨਿਯਮ ਉਹਦੇ ਤੇ ਲਾਗੂ ਨਹੀਂ ਹੁੰਦੇ, ਇਸ ਕਰਕੇ ਅਕਾਲ ਮੂਰਤ, ਅਕਾਲ ਮੂਰਤ, ਮੂਰਤ ਦਾ ਅਰਥ ਹੈ ਮੂਰਤੀ ਹੋਂਦ। ਹੁਣ ਇੱਥੇ ਮੂਰਤ ਮਹਾਰਾਜ ਨੇ ਕਿਹਾ ਤਾਂ ਕਿਹਾ ਹੈ ਇਸ ਮੰਗਲ ਦੇ ਵਿੱਚ। ਮੂਰਤ ਦਾ ਮਤਲਬ ਹੁੰਦਾ ਮੂਰਤੀ, ਇਹਦਾ ਭਾਵ ਗੁਰੂ ਸਾਹਿਬ ਉਹਦੀ ਇੱਕ ਹੋਂਦ ਦੱਸ ਰਹੇ ਨੇ, ਕਿਉਂਕਿ ਇਹਨਾਂ ਗੱਲਾਂ ਦੇ ਵਿੱਚੋਂ ਇੱਕ ਭੁਲੇਖਾ ਪੈ ਸਕਦਾ ਕਿ ਸ਼ਾਇਦ ਪਰਮਾਤਮਾ ਇੱਕ ਕੇਵਲ ਖਿਆਲੀ ਕਲਪਨਾ ਹੀ ਹੈ। ਮਹਾਰਾਜ ਨੇ ਵਿੱਚ ਮੂਰਤ ਸ਼ਬਦ ਲਿਆ ਕੇ ਕਿਹਾ ਹੈ ਕਿ ਉਸ ਦੀ ਇੱਕ ਮੂਰਤ ਹੈ, ਉਸ ਦੀ ਇੱਕ ਹੋਂਦ ਹੈ, ਉਹ ਇੱਕ ਸ਼ਖਸੀਅਤ ਹੈ। ਅਜੂਨੀ ਉਹ ਜੂਨ ਦੇ ਕਿਸੇ ਵੀ ਜੂਨ ਦੁਆਰਾ ਪੈਦਾ ਹੋਏ ਜੀਵ ਦੇ ਰਸਾਂ ਤੋਂ ਬਾਹਰ ਹੈ। ਜੂਨ ਦੁਆਰਾ ਜੋ ਵੀ ਪੈਦਾ ਹੋਇਆ ਉਹਦੇ ਵਿੱਚ ਉਹਦੀ ਜੋਤ ਤਾਂ ਹੈ, ਪਰ ਉਸ ਜੂਨ ਵਿੱਚ ਪਏ ਹੋਏ ਜੀਵ ਤੇ ਜਿਹੜੇ ਮਾਇਆ ਦੇ ਅਸਰ ਨੇ ਉਹਨਾਂ ਤੋਂ ਉੱਚਾ ਹੈ। ਸਹਿਬੰ ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਆਪਣੇ ਆਪ ਤੋਂ ਆਪ ਹੀ ਬਣਿਆ ਰਹਿੰਦਾ। ਐਸਾ ਅਕਾਲ ਪੁਰਖ ਵਾਹਿਗੁਰੂ ਗੁਰ ਪ੍ਰਸਾਦ, ਪ੍ਰਸਾਦ ਦਾ ਅਰਥ ਹੈ ਕਿਰਪਾ, ਪੂਰੇ ਗੁਰੂ ਦੀ ਕਿਰਪਾ ਦੁਆਰਾ ਹੀ ਮਿਲਦਾ ਹੈ। ਰਾਗ ਆਸਾ ਮਹੱਲਾ ਪਹਿਲਾ, ਆਸਾ ਰਾਗ ਦਾ ਨਾਮ ਹੈ ਤੇ ਗੁਰੂ ਨਾਨਕ ਦੇਵ ਜੀ ਦੀ ਬਹੁਤੀ ਬਾਣੀ ਆਸਾ ਰਾਗ ਵਿੱਚ ਹੈ। ਮਹਾਰਾਜ ਆਸਾ ਰਾਗ ਵਿੱਚ ਮਹੱਲਾ ਪਹਿਲਾ, ਪਹਿਲੇ ਸਰੀਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬੋਲ ਰਹੇ ਨੇ, ਰੱਬ ਬੋਲ ਰਿਹਾ ਹੈ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ। ਘਰ ਪਹਿਲਾ ਔਰ ਪਹਿਲੀ ਅਵਸਥਾ ਦੇ ਵਿੱਚ ਪਹਿਲੇ ਘਰ ਵਿੱਚ ਇਹ ਸ਼ਬਦ ਉਚਾਰਿਆ ਗਿਆ ਔਰ ਇਸ ਸ਼ਬਦ ਦੇ ਉੱਤੇ ਹੈਡਿੰਗ ਹੈ ਸੋ ਦਰ, ਸੋ ਦਰ ਪਰਮੇਸ਼ਰ ਦਾ ਦਰ। ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਪਰਮਾਤਮਾ ਦੇ ਦਰਵਾਜ਼ੇ ਤੇ ਬਹਿ ਕੇ ਉਚਾਰੀ ਹੈ ਔਰ ਇਸ ਬਾਣੀ ਦੇ ਅਰਥ ਤਾਂ ਆ ਸਕਦੇ ਨੇ, ਪਰ ਇਹਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਦਾ ਪੂਰੀ ਤਰ੍ਹਾਂ ਪਤਾ ਕੇਵਲ ਉਸ ਮਨੁੱਖ ਨੂੰ ਲੱਗਦਾ ਹੈ ਜਿੱਦਣ ਉਹ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦੇ ਦਰ ਤੱਕ ਪਹੁੰਚ ਜਾਂਦਾ ਹੈ। ਉਹਦੇ ਦਰ ਤੇ ਕੀ ਹੈ? ਮਹਾਰਾਜ ਅੱਗੇ ਬਚਨ ਕਹਿੰਦੇ, ਸੋ ਦਰ ਤੇਰਾ ਕਿਹਾ, ਹੇ ਵਾਹਿਗੁਰੂ ਉਹ ਦਰ ਤੇਰਾ ਕਿਵੇਂ ਦਾ ਹੈ, ਉਹਦਾ ਸਰੂਪ ਕੀ ਹੈ, ਉਹਦਾ ਰੂਪ ਕੀ ਹੈ? ਸੋ ਘਰ ਕਿਹਾ, ਤੇ ਉਸ ਤੋਂ ਅੱਗੇ ਤੇਰਾ ਘਰ ਕਿਵੇਂ ਦਾ ਜਿੱਥੇ ਤੂੰ ਨਿਵਾਸ ਕਰ ਰਹੇ? ਜਿਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਤੂੰ ਸਾਰਿਆਂ ਦੀ ਸੰਭਾਲ ਕਰ ਰਿਹਾ, ਜਿਸ ਥਾਂ ਤੇ ਸਾਰੇ ਜਗਤ ਨੂੰ ਸੰਚਾਲਨ ਕਰ ਰਿਹਾ ਹੈ। ਮਹਾਰਾਜ ਫਿਰ ਉੱਥੇ ਅੱਗੇ ਕਹਿੰਦੇ ਨੇ ਉਹ ਕਿਹੜੀ ਥਾਂ ਤੇ ਰਹਿੰਦਾ ਹੈ, ਕਿਹੜਾ ਉਹਦਾ ਦਰ ਹੈ ਤੇ ਕਿਹੜਾ ਘਰ ਹੈ? ਕਹਿੰਦੇ ਉਸ ਥਾਂ ਤੇ ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ। ਮੈਂ ਉਹ ਟਿਕਾਣਾ ਵੇਖ ਲਿਆ, ਮਹਾਰਾਜ ਕਹਿੰਦੇ ਵਾਜੇ ਬਹੁਤ ਵੱਜ ਰਹੇ ਨੇ ਉੱਥੇ, ਨਾਦ ਕਈ ਪ੍ਰਕਾਰ ਦੇ ਰਾਗ ਕਈ ਵੱਜ ਰਹੇ ਨੇ, ਅਸੰਖ ਹੀ ਰਾਗ ਨਾਦ ਉਸ ਥਾਂ ਤੇ ਵੱਜੀ ਜਾ ਰਹੇ ਨੇ। ਅਨੇਕ ਅਸੰਖਾ ਤੇ ਕਿੰਨੇ ਹੀ ਉਹਨਾਂ ਰਾਗਾਂ ਨੂੰ ਵਜਾ ਰਹੇ। ਇਹ ਕਿਹੜੀ ਥਾਂ ਹੈ? ਇਹ ਥਾਂ ਹੈ ਜਦੋਂ ਨਾਮ ਪ੍ਰਗਟ ਹੁੰਦਾ ਸਰੀਰ ਦੇ ਵਿੱਚ, ਇਹ ਵਾਜੇ ਉੱਥੇ ਵੱਜ ਰਹੇ ਨੇ ਉਸ ਥਾਂ ਤੇ। ਇਹ ਉਹ ਟਿਕਾਣਾ ਹੈ ਪਰਮਾਤਮਾ ਦਾ, ਨਿਵਾਸ ਵੀ ਸ਼ਬਦ ਵਿੱਚ, ਪਰਮਾਤਮਾ ਦਾ ਦਰਵਾਜ਼ਾ ਵੀ ਸ਼ਬਦ ਹੈ, ਪਰਮਾਤਮਾ ਦਾ ਘਰ ਵੀ ਸ਼ਬਦ ਹੈ, ਤੇ ਸ਼ਬਦ ਦੇ ਵਿੱਚੋਂ ਹੀ ਉਹ ਬੈਠ ਕੇ ਸਾਰੇ ਸੰਸਾਰ ਦੀ ਪਾਲਣਾ ਕਰ ਰਿਹਾ ਤੇ ਉਸ ਸ਼ਬਦ ਦੇ ਵਿੱਚ ਹੀ ਕਈ ਪ੍ਰਕਾਰ ਦੇ ਨਾਦ ਤੇ ਅਣਗਿਣਤ ਹੀ ਵਾਜੇ ਤੇ ਵਜਾਉਣ ਵਾਲੇ ਵਜਾ ਰਹੇ ਹਨ। ਕੇਤੇ ਤੇਰੇ ਰਾਗ ਪਰੀ ਸਿਉ ਕਹੀਐ, ਕਿੰਨੇ ਹੀ ਤੇਰੇ ਪਰੀ ਸਿਉ, ਪਰੀਆਂ ਆਦਿਕ ਪਰੀਆਂ ਦੇ ਰਾਹੀਂ ਰਾਗਾਂ ਨੂੰ ਕਹਿ ਰਹੇ ਨੇ, ਪਰਾ ਬਾਣੀ ਵਿਚ ਰਾਗ ਕਹਿ ਰਹੇ ਨੇ। ਕੇਤੇ ਤੇਰੇ ਰਾਗ ਪਰੀ, ਪਰੀ ਦਾ ਮਤਲਬ ਹੈ ਪਰਾ, ਪਰਾ ਮੈਨੇ ਚੌਥੀ ਬਾਣੀ, ਜਿਵੇਂ ਇੱਕ ਪ੍ਰਗਟ ਬਾਣੀ ਹੈ ਓਪਨਲੀ ਆਪਾਂ ਬੋਲ ਰਹੇ ਹਾਂ, ਤੇ ਇੱਕ ਜਿਹੜੀ ਇਹ ਸਲੋ ਬਾਣੀ ਹੈ ਉਹ ਥੋੜੀ ਜਿਹੀ ਰਸਨਾ ਦੇ ਵਿੱਚ ਮੂੰਹ ਵਿੱਚ ਹੁੰਦੀ ਹੈ ਤੇ ਇੱਕ ਹਿਰਦੇ ਵਿੱਚ ਹੁੰਦੀ ਹੈ, ਤਿੰਨ ਬਾਣੀਆਂ ਨੇ। ਤੇ ਚੌਥੀ ਬਾਣੀ ਜਿਹਦੇ ਵਿੱਚ ਕੋਈ ਸ਼ਬਦ ਨਹੀਂ ਹੁੰਦਾ, ਉੱਥੇ ਕੇਵਲ ਰਾਗ ਹੀ ਹੁੰਦਾ, ਉੱਥੇ ਰਾਗ ਨਾਮ ਦੇ ਵਿੱਚੋਂ ਪਏ ਫਿਰ ਰਾਗ ਨਿਕਲਿਆ, ਤੇ ਰਾਗ ਦੇ ਵਿੱਚੋਂ ਅੱਗੇ ਅੱਖਰ ਸ਼ਬਦ ਨਿਕਲੇ ਨੇ। ਕਿੰਨੇ ਹੀ ਉਸ ਪਰਾ ਬਾਣੀ ਦੇ ਵਿੱਚ ਰਾਗ ਵੱਜ ਰਹੇ ਨੇ। ਪਰਾ ਦੀ ਅਵਸਥਾ ਵਿੱਚ ਨਾਭ ਅਸਥਾਨ ਦੇ ਉੱਤੇ ਮਹਾਰਾਜ ਕਹਿੰਦੇ, ਕੇਤੇ ਤੇਰੇ ਰਾਗ ਪਰੀ ਸਿਉ ਕਈ ਹੈ। ਕਿੰਨੇ ਹੀ ਉੱਥੇ ਤੇਰੇ ਵਾਜੇ ਵਜਾ ਰਹੇ ਨੇ, ਤੇਰੀ ਉਸਤਤ ਹੋ ਰਹੀ ਹੈ। ਕੇਤੇ ਤੇਰੇ ਗਾਉਣ ਹਾਰੇ, ਹੇ ਵਾਹਿਗੁਰੂ ਕਿੰਨੇ ਲੋਕ ਤੈਨੂੰ ਗਾਉਣ ਵਾਲੇ ਹਨ। ਗਾਵਣ ਤੁਦਨੋ ਪਾਉਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਇਹ ਉਸ ਗੁਰਮੁਖ ਦੀ ਅਵਸਥਾ ਹੈ, ਜਦੋਂ ਆਪਣੇ ਅੰਦਰ ਉਹ ਚਲਾ ਜਾਂਦਾ ਨਾ ਗਾਉਣ ਵਾਲੀ ਥਾਂ ਦੇ ਉੱਤੇ, ਗਾਉਣ ਵਾਲੀ ਥਾਂ ਤੇ ਪਹੁੰਚ ਜਾਂਦਾ ਤਾਂ ਉਥੋਂ ਫਿਰ ਕਿੰਨੇ ਹੀ ਪਾਉਣ ਪਾਣੀ ਤੇ ਬਸੰਤਰ ਜਿਹੜੇ ਨੇ, ਜਦੋਂ ਅੰਦਰ ਹੀ ਗਾਉਂਦਾ ਤੇ ਫਿਰ ਸਭ ਕੁਝ ਹੀ ਗਾਉਂਦਾ ਹੈ। ਪਵਨ ਵੀ ਗਾ ਰਹੀ ਹੈ, ਹਵਾ ਵਿੱਚੋਂ ਗਾਉਣ ਦੀ ਆਵਾਜ਼ ਆਉਂਦੀ ਹੈ, ਪਾਣੀ ਦੀ ਜਿਹੜੀ ਆਪਸ ਵਿੱਚ ਟਕਰਾਅ ਹੁੰਦਾ ਉਹਦੇ ਵਿੱਚੋਂ ਗਾਉਣ ਦੀ ਆਵਾਜ਼, ਅੱਗ ਦੇ ਬਲਣ ਵਿੱਚੋਂ ਬਸੰਤਰ ਮੈਨੇ ਅੱਗ। ਇੱਥੋਂ ਤੱਕ ਕਿ ਧਰਮ ਰਾਜ ਵੀ ਗਾਉਂਦਾ ਹੀ ਨਜ਼ਰ ਆਉਂਦਾ, ਕਿਉਂਕਿ ਉਸ ਗੁਰਮੁਖ ਦਾ ਆਪਣਾ ਅੰਦਰ ਗਾ ਰਿਹਾ ਹੈ। ਹਜ਼ੂਰ ਕਹਿੰਦੇ, ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਣਨ। ਚਿੱਤਰਗੁਪਤ ਜਿਹੜੇ ਸਾਡੇ ਹਰ ਇੱਕ ਕਰਮ ਨੂੰ ਲਿਖਣ ਵਾਲੇ ਨੇ, ਜੋ ਸਾਡੇ ਨਾਲ ਹੀ ਰਹਿੰਦੇ ਨੇ, ਉਹ ਵੀ ਗਾ ਰਹੇ ਨੇ ਹੇ ਪਰਮੇਸ਼ਰ ਤੈਨੂੰ। ਉਹਨਾਂ ਦਾ ਗਾਉਣਾ ਕੀ? ਕਹਿੰਦੇ, ਲਿਖ ਲਿਖ ਧਰਮ ਵਿਚਾਰੇ। ਉਹ ਆਪਣੇ ਕਾਗਜ਼ਾਂ ਦੇ ਉੱਤੇ ਜੀਵ ਦੇ ਹਰ ਇੱਕ ਕਰਮ ਨੂੰ ਲਿਖਦੇ ਨੇ, ਧਰਮ ਦੇ ਮੁਤਾਬਕ ਵਿਚਾਰ ਕਰਨ ਵਾਸਤੇ। ਗਾਵਣ ਤੁਦਨੋ ਵੀ ਸਰਵ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਇਹ ਜਿਹੜੇ ਦੇਵਤੇ ਨੇ, ਬ੍ਰਹਮਾ ਤੇ ਈਸ਼ਰ ਤੇ ਦੇਵੀਆਂ ਆਦਿਕ, ਤੇਰੇ ਸਵਾਰੇ ਹੋਏ ਜਿਹੜੇ ਬੜੇ ਸੋਹਣੇ ਹਨ, ਇਹ ਵੀ ਹੇ ਵਾਹਿਗੁਰੂ ਤੈਨੂੰ ਉਸ ਥਾਂ ਤੇ ਗਾ ਰਹੇ ਹਨ। ਗਾਵਣ ਤੁਦਨੋ ਇੰਦਰ ਇੰਦਰਾਸਨ ਬੈਠੇ, ਦੇਵਤੇ ਆਂਦਰ ਨਾਲੇ। ਇੰਦਰ ਦੇ ਸਮੇਤ ਜਿੰਨੇ ਵੀ ਇੰਦਰਾਸਨ ਹੋਰ ਦੇਵਤੇ ਨੇ ਬੈਠੇ ਹੋਏ ਦੇਵਤੇ ਹਨ, ਉਹ ਦਰ ਤੇ ਬੈਠ ਕੇ ਅਕਾਲ ਪੁਰਖ ਨੂੰ ਗਾਉਂਦੇ ਹਨ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਹੇ ਵਾਹਿਗੁਰੂ ਤੈਨੂੰ ਸਿੱਧ ਸਮਾਧੀਆਂ ਵਿੱਚ ਗਾ ਰਹੇ ਨੇ ਸਾਧ ਜਿਹੜੇ ਨੇ, ਉਹ ਵਿਚਾਰ ਦੁਆਰਾ ਗਾ ਰਹੇ ਨੇ, ਭਗਤੀ ਦੁਆਰਾ ਗਾ ਰਹੇ ਨੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਗਾ ਰਹੇ ਹਨ ਤੈਨੂੰ ਜਤ ਰੱਖਣ ਵਾਲੇ, ਉਹਨਾਂ ਦਾ ਜਤ ਹੀ ਤੇਰਾ ਗੀਤ ਹੈ। ਸਤੀ ਉੱਚੇ ਆਚਰਨ ਵਾਲੇ, ਉੱਚੇ ਆਚਰਨ ਦੇ ਰਾਹੀਂ ਤੈਨੂੰ ਗਾ ਰਹੇ ਨੇ। ਸੰਤੋਖੀ ਤੇ ਸਬਰ ਸੰਤੋਖ ਵਿੱਚ ਜਿਉਣ ਵਾਲੇ, ਆਪਣੇ ਸੰਤੋਖ ਦੁਆਰਾ ਤੈਨੂੰ ਗਾਉਂਦੇ ਹਨ। ਤੇ ਜਿਹੜੇ ਧਰਮ ਦੇ ਅਰਥ ਵੀਰ ਸੂਰਮੇ ਕਰਾਰੇ ਹਨ, ਜਿਹੜੇ ਧਰਮ ਵਾਸਤੇ ਆਪਣੀ ਜਿੰਦ ਜਾਨ ਵਾਰਨ ਲਈ ਤਿਆਰ ਰਹਿੰਦੇ ਹਨ, ਉਹ ਤੈਨੂੰ ਸ਼ਸਤਰਾਂ ਰਾਹੀਂ ਗਾ ਰਹੇ ਹਨ। ਗਾਵਣ ਤੁਦਨੋ ਪੰਡਤ ਪੜੇ ਰਖੀ ਸੁਰ, ਜੁਗ ਜੁਗ ਵੇਦਾ ਨਾਲੇ। ਪੰਡਿਤ ਵਿਦਿਆ ਦੇ ਰਾਹੀਂ ਵਿਦਵਾਨ ਲੋਕ ਆਪ ਜੀ ਨੂੰ ਗਾ ਰਹੇ ਨੇ, ਜਿਹੜੇ ਪੜੇ ਹੋਏ ਨੇ। ਤੇ ਰਿਸ਼ੀ ਆਦਿਕ ਤੇ ਦੇਵਤੇ ਜੁਗਾਂ ਜੁਗਾਂ ਤੋਂ ਵੇਦਾਂ ਦੇ ਰਾਹੀਂ ਤੇਰਾ ਗਾਇਨ ਕਰਦੇ ਹਨ। ਗਾਵਣ ਤੁਦਨੋ ਮੋਹਨੀਆਂ ਮਨ ਮੋਹਨ, ਸੁਰਗ ਮੱਛ ਪਿਆਲੇ। ਗਾ ਰਹੇ ਨੇ ਮਨ ਨੂੰ ਮੋਹਨ ਲੈਣ ਵਾਲੀਆਂ, ਮੋਹਨ ਇਸਤਰੀਆਂ ਜਿਹੜੀਆਂ ਹਨ ਉਹ ਵੀ ਤੈਨੂੰ ਹੀ ਗਾਉਂਦੀਆਂ ਹਨ। ਤੇ ਸੁਰਗ ਆਦਿ ਜਿਹੜੇ ਸੁਰਗ ਦੇ ਵਿਚ ਰਹਿਣ ਵਾਲੇ, ਮੱਛ ਪਤਾਲ ਦੇ ਵਿਚ ਰਹਿਣ ਵਾਲੇ ਜੀਵ ਹਨ, ਉਹ ਵੀ ਆਪ ਜੀ ਨੂੰ ਗਾਉਂਦੇ ਹਨ। ਗਾਵਣ ਤੁਦਨੋ ਰਤਨ ਉਪਾਏ ਤੇਰੇ, ਅੜਸੜ ਤੀਰਥ ਨਾਲੇ। ਇਹ ਸਾਰਾ ਕੁਝ ਤੇਰਾ ਗੀਤ ਹੀ ਚੱਲ ਰਿਹਾ, ਤੇਰਾ ਕੀਰਤਨ ਹੀ ਚੱਲ ਰਿਹਾ। ਜਿੰਨੇ ਰਤਨ ਨੇ ਸਮੁੰਦਰਾਂ ਵਿਚੋਂ ਨਿਕਲਣ ਵਾਲੇ, ਤੇ ਸਾਰੇ ਤੀਰਥ ਆਪ ਜੀ ਨੂੰ ਗਾਉਂਦੇ ਹਨ। ਗਾਵਣ ਤੁਦਨੋ ਜੋਧ ਮਹਾਬਲ ਸੂਰਾ, ਵੱਡੇ ਵੱਡੇ ਸੂਰਮੇ ਯੋਧੇ ਆਪ ਜੀ ਨੂੰ ਗਾ ਰਹੇ ਹਨ। ਗਾਵਣ ਤੁਦਨੋ ਖਾਣੀ ਚਾਰੇ, ਤੇ ਚਾਰ ਖਾਣੀਆਂ ਦੇ ਵਿਚੋਂ ਪੈਦਾ ਹੋਣ ਵਾਲੇ ਜਿਹੜੇ ਜੀਵ ਹਨ, ਉਹ ਸਾਰੇ ਕਿਤੇ ਨਾ ਕਿਤੇ ਆਪ ਜੀ ਨੂੰ ਗਾਈ ਜਾਂਦੇ ਹਨ। ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਘਰ ਘਰ ਰੱਖੇ ਤੇਰੇ ਧਾਰੇ। ਅਸਲ ਵਿਚ ਜਦੋਂ ਬੰਦੇ ਦਾ ਮਨ ਗਾਉਣ ਲੱਗ ਪੈ, ਉਦੋਂ ਸਭ ਕੁਝ ਗਾਉਂਦਾ ਹੀ ਨਜ਼ਰ ਆਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿੰਨੇ ਖੰਡ ਮੰਡਲ ਧਰਤੀਆਂ ਬ੍ਰਹਿਮੰਡ ਜਿਹੜੇ ਤੂੰ ਧਾਰਨ ਕੀਤੇ ਹੋਏ ਨੇ, ਜਿਨ੍ਹਾਂ ਨੂੰ ਤੂੰ ਬਣਾਇਆ ਤੇ ਜਿਨ੍ਹਾਂ ਨੂੰ ਹੱਥ ਦੇ ਕੇ ਰੱਖਿਆ ਹੋਇਆ, ਇਹ ਵੀ ਆਪ ਜੀ ਨੂੰ ਗਾ ਰਹੇ ਹਨ। ਸੇਈ ਤੁਦਨੋ ਗਾਵਣ ਜੋ ਤੁਦ ਭਾਵਨ, ਰੱਤੇ ਤੇਰੇ ਭਗਤ ਰਸਾਲੇ। हे महाराज सच्चे पातशाह जी आप जी नूं ओही गाउंदे हन जो आप जी नूं चंगे लगदे हन और किन्ने ही रसां वाले रस दे विच भिजे होए परमात्मा दे नाम दे रस दे विच रस वाले जिहड़े भगत हन ओह आप जी नूं गाउंदे हन कहिंदे होर केते तुद नूं गावन से मैं चित न आवन नानक क्या विचारे। हुण इत्थे आ के एक ओह बंदा जिहड़ा अपनी होमे दे आसरे परमात्मा बारे कुछ विचारदा है कुछ लिखदा है कोई गल करदा है ओह कहेगा भी जिन्ना मैनू पता है होर किसे नूं कोई पता नहीं है। ਇਹ ਹਉਮੈ ਦਾ ਜਿਹੜਾ ਬੀਜ ਸ਼ੁਰੂ ਹੋ ਗਿਆ ਪਰ ਸਤਿਗੁਰੂ ਵੇਖੋ ਕਿੰਨੇ ਵੱਡੇ ਨੇ। ਅਸੀਂ ਤਾਂ ਕਹਿ ਦਿੰਦੇ ਹਾਂ ਵੀ ਅਸੀਂ ਜਿਹੜੇ ਅਰਥ ਕਰ ਲਏ ਨਾ ਗੁਰੂ ਗ੍ਰੰਥ ਸਾਹਿਬ ਦੇ ਫਾਈਨਲ ਨੇ ਇਹਦੇ ਤੋਂ ਅੱਗੇ ਕੋਈ ਅਰਥ ਹੋ ਹੀ ਨਹੀਂ ਸਕਦਾ। ਪਰ ਮਹਾਰਾਜ ਜਿਨ੍ਹਾਂ ਨੇ ਬਾਣੀ ਉਚਾਰੀ ਹੈ ਜੇ ਉਹਨਾਂ ਦੀ ਗੱਲ ਸੁਣੀਏ ਤੇ ਉਹ ਕਹਿੰਦੇ ਵੀ ਨਹੀਂ ਪਤਾ ਨਹੀਂ ਇੰਨੇ ਕੁ ਤਾਂ ਮੈਂ ਕਹਿ ਦਿੱਤੇ ਵੀ ਰੱਬ ਨੂੰ ਗਾ ਰਹੇ ਨੇ ਪਰ ਹੋਰ ਕਿੰਨੇ ਕੁ ਗਾਉਂਦੇ ਨੇ ਮੇਰੇ ਚਿੱਤ ਵਿੱਚ ਨਹੀਂ ਆਉਂਦੇ। ਇਹ ਗੱਲ ਮੰਨਣੀ ਬੜੀ ਔਖੀ ਏ ਵੀ ਮੇਰੇ ਚਿੱਤ ਨਹੀਂ ਆਉਂਦੇ ਆਪਾਂ ਕਿੱਥੇ ਮੰਨਦੇ ਪਏ ਸੇ ਮੈਂ ਚਿੱਤ ਨਾ ਆਵਣ। ਇਸ ਲਈ ਮਹਾਰਾਜ ਨੇ ਸਾਨੂੰ ਸਿਖਾਇਆ ਉਹ ਕਹਿੰਦੇ ਨੇ ਦਾਵਾ ਨਾ ਕਰ ਗਿਆਨ ਜਿੰਨਾ ਕੁ ਤੈਨੂੰ ਰੱਬ ਨੇ ਦਿੱਤਾ ਉਹਨਾਂ ਤੂੰ ਕਹਿ ਦਿੱਤਾ ਗਿਆਨ ਦਾ ਕੋਈ ਖਾਤਮਾ ਨਹੀਂ ਪਰਮੇਸ਼ਰ ਦੀ ਬੇਅੰਤ ਸ੍ਰਿਸ਼ਟੀ ਦਾ ਕੋਈ ਅੰਤ ਨਹੀਂ ਹੈ। ਕਦੀ ਦਾਵਾ ਨਾ ਕਰੀ ਮੈਂ ਹੱਦ ਬੰਨਾ ਲੱਭ ਲਿਆ ਤੇ ਮੈਂ ਜੋ ਕੁਝ ਅੱਜ ਅਰਥ ਕਰ ਰਿਹਾ ਤਾਂ ਪਤਾ ਨਹੀਂ ਅਰਥ ਪਹਿਲਾਂ ਕਿਸੇ ਕੀਤੇ ਨੇ ਕਿ ਨਹੀਂ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਕਿੰਨੇ ਕੁ ਤੈਨੂੰ ਗਾ ਰਹੇ ਨੇ ਜਿਹੜੇ ਮੇਰੇ ਚਿੱਤ ਵਿਚ ਨਹੀਂ ਆਉਂਦੇ ਨਾਨਕ ਉਹਨਾਂ ਦੀ ਵਿਚਾਰ ਕਿਵੇਂ ਕਰੇ। ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਉਹੀ ਹੈ ਸ਼ੁਰੂ ਤੋਂ ਸੋਈ ਮੈਨੇ ਉਹੀ ਹੈ ਸ਼ੁਰੂ ਤੋਂ ਸ਼ੁਰੂ ਤੋਂ ਇੱਕੋ ਹੀ ਚੱਲ ਰਿਹਾ ਪਰਮੇਸ਼ਰ ਸਦਾ ਤੋਂ ਲੈ ਕੇ ਕਾਇਮ ਰਹਿਣ ਵਾਲਾ ਜੋ ਸਾਹਿਬ ਮਾਲਕ ਹੈ ਉਹ ਸਦਾ ਹੀ ਕਾਇਮ ਰਹਿੰਦਾ ਹੈ ਉਹ ਆਪ ਸੱਚਾ ਹੈ ਤੇ ਉਹਦੀ ਜਿਹੜੀ ਸਿਫਤ ਨਾਈ ਨਾਈ ਦਾ ਅਰਥ ਹੈ ਸਿਫਤ ਕਰਨੀ ਉਹਦੀ ਸਿਫਤ ਵੀ ਸੱਚੀ ਹੈ ਹੈ ਭੀ ਉਹ ਹੁਣ ਵੀ ਹੈ ਹੋ ਸੀ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਜਾਏ ਨਾ ਜਾਸੀ ਜਿਹੜੀ ਉਹਨੇ ਜਾਏ ਕਹਿੰਦੇ ਨੇ ਇਹ ਜਾਏ ਇਹ ਚਲੀ ਜਾਏਗੀ ਜਿਹੜੀ ਸਾਰੀ ਦੁਨੀਆਂ ਦਿਸ ਰਹੀ ਹੈ ਨਾ ਇਹ ਚਲੀ ਜਾਣੀ ਹੈ ਨਾ ਜਾਸੀ ਪਰ ਜਿਹੜਾ ਇਹਨੂੰ ਬਣਾਉਣ ਵਾਲਾ ਉਹ ਨਹੀਂ ਜਾਏਗਾ। ਰਚਨਾ ਜਿਨ ਰਚਾਈ ਇਹ ਰਚਨਾ ਜਿਹੜੀ ਉਹਨੇ ਰਚੀ ਹੈ ਇਹ ਜਾਂਦੀ ਏ ਤੇ ਆਉਂਦੀ ਏ ਜਾਂਦੀ ਆਉਂਦੀ ਰਹਿੰਦੀ ਏ ਪਰ ਬਣਾਉਣ ਵਾਲਾ ਨਾ ਜਾਸੀ ਉਹ ਕਦੀ ਨਹੀਂ ਜਾਂਦਾ। ਰੰਗੀ ਰੰਗੀ ਭਾਂਤੀ ਜਿਨਸੀ ਮਾਇਆ ਜਿਨ ਉਪਾਈ ਅਕਾਲ ਪੁਰਖ ਨੇ ਇਹ ਕਮਾਲ ਕਰ ਦਿੱਤੀ ਏ ਇਹ ਕਈ ਰੰਗਾਂ ਦੇ ਕਈ ਸੁਭਾਵਾਂ ਦੇ ਜੀਵ ਪੈਦਾ ਕਰ ਦਿੱਤੇ ਨੇ ਜਿਨਸੀ ਵੱਖਰੀ ਵੱਖਰੀ ਮਾਇਆ ਦੇ ਰੂਪ ਜਿਸ ਅਕਾਲ ਪੁਰਖ ਨੇ ਇਹ ਖੇਡ ਖੇਡੀ ਹੈ ਰਚਨਾ ਬਣਾਈ ਹੈ। ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਅਕਾਲ ਪੁਰਖ ਆਪਣੀ ਬਣਾਈ ਹੋਈ ਸ੍ਰਿਸ਼ਟੀ ਨੂੰ ਕਰਕੇ ਬਣਾ ਕੇ ਫਿਰ ਆਪ ਹੀ ਵੇਖਦਾ ਜਿਵੇਂ ਉਹਦੀ ਵਡਿਆਈ ਹੈ ਸਭ ਤੋਂ ਉੱਚੀ ਵਡਿਆਈ ਹੈ ਵੀ ਪਿਆਰ ਨਾਲ ਆਪਣੀ ਸ੍ਰਿਸ਼ਟੀ ਨੂੰ ਨਿਹਾਲਦਾ ਹੈ ਵੇਖਦਾ ਹੈ। ਜੋ ਤਿਸ ਭਾਵੈ ਹੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਜੋ ਉਹਨੂੰ ਚੰਗਾ ਲੱਗਦਾ ਹੈ ਉਵੇਂ ਇਸ ਸ੍ਰਿਸ਼ਟੀ ਦੀ ਕਾਰ ਨੂੰ ਚਲਾ ਰਿਹਾ ਹੈ ਉਹਦੇ ਉੱਤੇ ਕਿਸੇ ਦਾ ਹੁਕਮ ਜਾਰੀ ਨਹੀਂ ਹੁੰਦਾ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਸੋ ਪਾਤਸ਼ਾਹ ਜਿਹੜੇ ਉਹ ਵੱਡੇ ਵੱਡੇ ਪਾਤਸ਼ਾਹ ਸ਼ਾਹ ਪਤ ਸਾਹਿਬ ਤੇ ਸ਼ਾਹਾਂ ਦੇ ਪਤ ਸਾਹਿਬ ਵੱਡੇ ਵੱਡੇ ਬਾਦਸ਼ਾਹ ਜਿਹੜੇ ਨੇ ਨਾਨਕ ਰਹਿਣ ਰਜਾਈ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਰਜਾ ਦੇ ਵਿਚ ਰਹਿੰਦੇ ਨੇ। ਦੂਜੇ ਪਾਸੇ ਇਹਦੇ ਅਰਥ ਇਉਂ ਕਰੀਏ ਕਿ ਜਿਹੜੇ ਉਹਦੀ ਰਜਾ ਵਿਚ ਰਹਿੰਦੇ ਨੇ ਨਾਨਕ ਰਹਿਣ ਰਜਾਈ ਜਿਹੜੇ ਉਹਦੀ ਰਜਾ ਦੇ ਵਿਚ ਉਹਦੇ ਹੁਕਮ ਵਿਚ ਤੁਰਨ ਵਾਲੇ ਨੇ ਸੋ ਪਾਤਸ਼ਾਹ ਉਹ ਬੜੇ ਵੱਡੇ ਬਾਦਸ਼ਾਹ ਨੇ ਸ਼ਾਹ ਪਤ ਸਾਹਿਬ ਤੇ ਵੱਡੇ ਵੱਡੇ ਸ਼ਾਹ ਦੇ ਵੀ ਸਾਹਿਬ ਬਣ ਜਾਂਦੇ ਨੇ ਜਿਹੜੇ ਉਹਦੀ ਰਜਾ ਵਿਚ ਰਹਿੰਦੇ ਹਨ। ਆਸਾ ਮਹੱਲਾ ਚੌਥਾ ਆਸਾ ਰਾਗ ਵਿਚ ਜਿਵੇਂ ਕਿ ਰਹਿ ਰਾਜ ਸਾਹਿਬ ਵਿਚ ਇਹ ਅੱਗੇ ਜਾ ਕੇ ਕੁਝ ਸ਼ਬਦ ਆਏ ਨੇ ਉਸੇ ਤਰ੍ਹਾਂ ਇਹ ਚੌਥੇ ਪਾਤਸ਼ਾਹ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦ ਨੇ। ਇਹਦੇ ਵਿਚ ਮਹਾਰਾਜ ਹੁਣ ਉਹ ਤਾਂ 100 ਦਰ ਦੀ ਗੱਲ ਸੀ ਤੇ 100 ਦਰ ਤੋਂ ਅੱਗੇ ਆ ਗਿਆ 100 ਘਰ ਤੇ ਹੁਣ ਅਗਲਾ ਸ਼ਬਦ ਹੈ 100 ਪੁਰਖ। ਪੁਰਖ ਉਹਦੇ ਵਿੱਚ ਬੈਠਾ ਹੋਇਆ ਜਿਹੜਾ ਸਮਾਇਆ ਹੋਇਆ। ਉਹਨੂੰ ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ 100 ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਉਹ ਪਰਮਾਤਮਾ ਪੁਰਖ ਸਮਾਇਆ ਹੋਇਆ ਸਾਰਿਆਂ ਦੇ ਵਿੱਚ। ਕਿਵੇਂ ਦਾ? ਕਿਤੇ ਵੀ ਸਮਾਇਆ ਹੋਇਆ ਇਹ ਸਾਰੀ ਸ੍ਰਿਸ਼ਟੀ ਵਿੱਚ, ਮਾਇਆ ਦੇ ਵਿੱਚ, ਮਾਇਆ ਦੀ ਕਾਲਖ ਵਾਲਾ ਜਿਹੜਾ ਸੰਸਾਰ ਹੈ। ਪਰ ਹੈਰਾਨੀ ਦੀ ਗੱਲ ਹੈ ਵੀ ਨਿਰਅੰਜਨ ਉਹਦੇ ਉੱਤੇ ਇਸ ਸੰਸਾਰ ਦੀ ਮਾਇਆ ਦੇ ਵਿੱਚ ਰਹਿੰਦਾ, ਸਰੀਰਾਂ ਦੇ ਵਿੱਚ ਰਹਿੰਦਾ, ਪਰ ਇਹਦਾ ਉਹਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਉਜਲ ਰਹਿੰਦਾ, ਪਵਿੱਤਰ ਰਹਿੰਦਾ, ਨਿਰੰਜਨ। ਹਰ ਪੁਰਖ ਨਿਰੰਜਨ, ਪੁਰਖ ਮੈਨੇ ਸਮਾਇਆ ਹੋਇਆ। ਭਈ ਬਾ ਕਮਾਲ ਹੈ, ਇਹ ਕਾਮੀਆਂ ਵਿੱਚ ਵੀ ਸਮਾਇਆ, ਕ੍ਰੋਧੀਆਂ ਵਿੱਚ ਵੀ ਸਮਾਇਆ ਹੋਇਆ ਹੈ, ਕਬਾਬੀਆਂ ਵਿੱਚ, ਸ਼ਰਾਬੀਆਂ ਵਿੱਚ, ਝੂਠਿਆਂ ਵਿੱਚ, ਫਰੇਬੀਆਂ ਵਿੱਚ, ਨਿੰਦਕਾਂ ਵਿੱਚ, ਦੁਸ਼ਟਾਂ ਵਿੱਚ, ਸਾਰਿਆਂ ਦੇ ਵਿੱਚ ਤੇ ਰਹਿੰਦਾ ਹੈ। ਪਰ ਉਨ੍ਹਾਂ ਦੇ ਕਿਸੇ ਕਰਮ ਦੀ ਕਾਲਖ ਆਪਣੇ ਉੱਤੇ ਨਹੀਂ ਲੱਗਣ ਦਿੰਦਾ। ਇਸ ਕਰਕੇ ਹਰ ਪੁਰਖ ਨਿਰੰਜਨ ਕਿਉਂ ਨਹੀਂ ਲੱਗਣ ਦਿੰਦਾ? ਹਰ ਅਗਮਾ ਜਿਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ, ਭਾਵੇਂ ਕੋਈ ਕਿੰਨਾ ਵੀ ਯਤਨ ਕਰ ਲਵੇ, ਉਹਦੇ ਤੱਕ ਕੋਈ ਗਮਿਤ ਨਹੀਂ ਪਹੁੰਚਦਾ ਨਹੀਂ। ਅਗਮ ਅਪਾਰਾ, ਉਹਦਾ ਪਾਰਲਾ ਕੰਢਾ ਨਹੀਂ ਲੱਭਿਆ ਜਾ ਸਕਦਾ ਵਾਹਿਗੁਰੂ ਦਾ। ਸਭ ਧਿਆਵ ਹੈ, ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰਜਣ ਹਾਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਾਰੀ ਸ੍ਰਿਸ਼ਟੀ ਦੇ ਲੋਕ ਹੈ ਵਾਹਿਗੁਰੂ। ਇੱਕ ਪੱਧਰ ਤੇ ਜਾ ਕੇ ਭਾਵੇਂ ਉਨ੍ਹਾਂ ਨੂੰ ਪਤਾ ਹੈ ਨਹੀਂ, ਸਾਰੇ ਦਿਨ ਇਨ੍ਹਾਂ ਮੂੰਹ ਜਪਦੇ, ਫਿਰ ਵੀ ਕਿਤੇ ਅੰਦਰ ਧੁਰ ਦੇ ਵਿਚ ਜਿੱਥੇ ਆਤਮਾ ਦਾ ਤਲ ਹੈ ਉਥੇ ਸਾਰੇ ਉਹਦਾ ਧਿਆਨ ਕਰ ਰਹੇ ਨੇ, ਸਿਮਰਨ ਕਰ ਰਹੇ ਨੇ। ਜੇ ਸਿਮਰਨ ਵਿਚੋਂ ਨਿਕਲ ਜਾਏਗਾ ਨਾ ਤੇ ਉਸੇ ਵੇਲੇ ਬੰਦੇ ਦੀ ਮੌਤ ਹੋ ਜਾਏਗੀ। ਪਰ ਉਹ ਸਿਮਰਨ ਜਿਹੜਾ ਨਾ ਪ੍ਰਗਟ ਗੁਰੂ ਦੀ ਕਿਰਪਾ ਨਾਲ ਹੁੰਦਾ। ਇੱਥੇ ਕਹਿ ਰਹੇ ਨੇ ਸਭ ਧਿਆਵੇ, ਸਭ ਧਿਆਵੇ, ਧਿਆਉਂਦੇ ਤਾਂ ਤੈਨੂੰ ਸਾਰੇ ਨੇ, ਕਿਤੇ ਧਿਆਨ ਦੇ ਡੂੰਘੇ ਤਲ ਦੇ ਵਿਚ, ਪਰ ਉਨ੍ਹਾਂ ਨੂੰ ਆਪ ਵੀ ਪਤਾ ਨਹੀਂ ਲੱਗਦਾ, ਉਹ ਮਨ ਦੇ ਤਲ ਤੇ ਖਿੰਡੇ ਰਹਿੰਦੇ ਨੇ। ਤਾਂ ਇੱਥੇ ਮਹਾਰਾਜ ਕਹਿੰਦੇ ਸਾਰੇ ਤੈਨੂੰ ਧਿਆ ਰਹੇ ਨੇ, ਉਹ ਡੂੰਘੇ ਥਾਂ ਤੇ ਧਿਆ ਰਹੇ ਨੇ। ਸਭ ਧਿਆਵੇ, ਸਭ ਧਿਆਵੇ ਤੁਧ ਜੀ, ਹੇ ਵਾਹਿਗੁਰੂ ਸਾਰੇ ਹੀ ਤੇਰਾ ਧਿਆਨ ਕਰ ਰਹੇ ਨੇ। ਹਰ ਸੱਚੇ ਸਿਰਜਣ ਹਾਰਾ, ਹੇ ਸੱਚੇ ਵਾਹਿਗੁਰੂ ਸਿਰਜਣਹਾਰ, ਸਾਰਿਆਂ ਨੂੰ ਬਣਾਉਣ ਵਾਲਿਆ, ਸਾਰੇ ਤੈਨੂੰ ਧਿਆਉਂਦੇ ਹਨ। ਸਭ ਜੀ ਤੁਮਾਰੇ ਜੀ, ਇਹ ਜੀਵ ਸਾਰੇ ਤੇਰੇ ਬਣਾਏ ਹੋਏ ਨੇ। ਤੂੰ ਜੀਆਂ ਕਾ ਦਾਤਾ ਰਾ, ਔਰ ਇਨ੍ਹਾਂ ਜੀਵਾਂ ਨੂੰ ਹਰ ਪ੍ਰਕਾਰ ਦੀਆਂ ਚੀਜ਼ਾਂ ਦੇਣ ਵਾਲਾ ਦਾਤਾ ਵੀ ਤੂੰ ਹੀ ਹੈ। ਹਰ ਧਿਆਵ ਹੋ ਸੰਤੋ ਜੀ, ਹੇ ਸੰਤ ਜਨੋ, ਗੁਰਮੁਖ ਪਿਆਰਿਓ, ਐਸੇ ਵਾਹਿਗੁਰੂ ਦਾ ਹੁਣ ਤੁਸੀਂ ਧਿਆਨ ਕਰੋ, ਜਿਹਦਾ ਧਿਆਨ ਤੁਹਾਡੇ ਡੂੰਘੇ ਤਲ ਵਿਚ ਪਹਿਲਾਂ ਚੱਲ ਹੀ ਰਿਹਾ, ਹੁਣ ਉਹਨੂੰ ਪ੍ਰਗਟ ਕਰੋ ਗੁਰੂ ਕੇ ਸ਼ਬਦ ਨਾਲ। ਸਭ ਦੁੱਖ ਵਿਸਾਰਨ ਹਾਰਾ, ਜਿਸ ਦਾ ਧਿਆਨ, ਜਿਸ ਦਾ ਸਿਮਰਨ ਮਨੁੱਖ ਦੇ ਜੀਵਨ ਦੇ ਵਿਚੋਂ ਦੁੱਖ ਨੂੰ ਭੁਲਾ ਦਿੰਦਾ, ਦੂਰ ਕਰ ਦਿੰਦਾ ਹੈ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੇ ਜਦੋਂ ਫਿਰ ਗੁਰਸਿੱਖ ਦੇ ਅੰਦਰ ਜੋਤ ਪ੍ਰਗਟ ਹੋ ਜਾਂਦੀ ਨਾਮ ਦੁਆਰਾ, ਫਿਰ ਉਹਨੂੰ ਹੈਰਾਨੀ ਹੁੰਦੀ ਹੈ ਕਿ ਜਪਣ ਵਾਲਾ ਵੀ ਆਪ ਹੈ ਤੇ ਜਪਾਉਣ ਵਾਲਾ ਵੀ ਆਪ, ਜਿਹਨੂੰ ਜਪ ਰਿਹਾ ਉਹ ਵੀ ਆਪ, ਇਹ ਦੂਜਾ ਕੋਈ ਨਹੀਂ। ਇੱਕ ਪਾਸੇ ਸਿੱਖ ਬਣ ਕੇ ਜਪ ਰਿਹਾ, ਇੱਕ ਪਾਸੇ ਗੁਰੂ ਬਣ ਕੇ ਉਪਦੇਸ਼ ਦੇ ਰਿਹਾ, ਇਹ ਵਿਚਾਰਾ ਜੰਤ ਇਹਦੇ ਵੱਜ ਰਿਹਾ, ਜੰਤ ਮੈਨੇ ਵਾਜਾ, ਇਹਨੂੰ ਕੋਈ ਪਤਾ ਤਾਂ ਹੈ ਨਹੀਂ ਹੈ ਵੀ ਹੰਕਾਰ ਦੀਆਂ ਪੰਡਾਂ ਦੀਆਂ ਚੁੱਕ ਕੇ ਤੁਰਿਆ ਫਿਰਦਾ, ਇਹਦੇ ਪੱਲੇ ਹੈ ਕੁਝ ਨਹੀਂ, ਪਰਮੇਸ਼ਰ ਹੀ ਸਭ ਕੁਝ ਕਰ ਰਿਹਾ। ਇੱਥੇ ਹਜ਼ੂਰ ਕਹਿੰਦੇ ਤੂੰ ਘੱਟ ਘੱਟ ਅੰਤਰ, ਹੇ ਵਾਹਿਗੁਰੂ ਤੂੰ ਸਾਰੇ ਘਟਾਂ ਵਿਚ, ਸਾਰੇ ਮਨਾਂ ਦੇ ਵਿਚ ਨਿਵਾਸ ਰੱਖਣਾ। ਸਰਬ ਨਿਰੰਤਰ, ਤੇ ਬਿਨਾ ਵਿਤ ਤੋਂ, ਬਿਨਾ ਕਿਸੇ ਵਿਤਕਰੇ ਤੋਂ, ਸਾਰਿਆਂ ਦੇ ਵਿਚ ਨਿਰੰਤਰ ਤੇਰਾ ਵਾਸ ਹੈ। ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਨਾ, ਇੱਕੋ ਹੀ ਪੁਰਖ ਵਾਹਿਗੁਰੂ ਅਕਾਲ ਪੁਰਖ ਜਿਹੜਾ ਹੈ, ਸਾਰਿਆਂ ਦੇ ਵਿਚ ਸਮਾਣਾ ਹੋਇਆ ਹੈ, ਸਮਾਇਆ ਹੋਇਆ। ਤੇ ਇੱਥੇ ਖੇਡ ਰਚ ਦਿੱਤੀ, ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਇੱਥੇ ਇਕਣਾ ਨੂੰ ਦਾਤੇ ਬਣਾ ਦਿੱਤਾ, ਉਨ੍ਹਾਂ ਨੂੰ ਜਿਆਦੇ ਗੱਫੇ ਦੇ ਦਿੱਤੇ ਨੇ, ਤੇ ਇਕਣਾ ਨੂੰ ਭਿਖਾਰੀ ਬਣਾ ਦਿੱਤਾ, ਉਹ ਭੀਖ ਮੰਗਦੇ ਫਿਰਦੇ। ਇਹ ਵੀ ਮਹਾਰਾਜ ਕਹਿੰਦੇ ਤੇਰੀ ਇੱਕ ਚੋਜ ਹੈ, ਤੇਰਾ ਹੈਰਾਨ ਕਰਨ ਦੇਣ ਵਾਲਾ ਇੱਕ ਫਾਰਮੂਲਾ ਹੈ। ਤੂੰ ਆਪੇ ਦਾਤਾ, ਤੂੰ ਦੇਣ ਵਾਲਾ ਵੀ ਆਪ ਏ, ਆਪੇ ਭੁਗਤਾ ਜੀ, ਭੁਗਤਾਉਣ ਵਾਲਾ ਵੀ ਆਪ ਹੈ, ਲੈਣ ਵਾਲਾ ਵੀ ਆਪ ਹੈ। ਹਉ ਤੁਧ ਬਿਨ ਅਵਰ ਨਾ ਜਾਣਾ, ਮੈਂ ਤੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦੇ ਨਹੀਂ। ਸਾਰੇ ਥਾਵਾਂ ਤੇ ਇੱਕੋ ਤੇਰਾ ਹੀ ਨਿਵਾਸ ਹੈ। ਤੂੰ ਪਾਰ ਬ੍ਰਹਮ, ਤੂੰ ਪਾਰ ਬ੍ਰਹਮ, ਐਸਾ ਬ੍ਰਹਮ ਹੈ, ਪ੍ਰਕਾਸ਼ ਰੂਪ ਹੈ, ਜੋ ਸਾਰਿਆਂ ਦੇ ਵਿੱਚ ਵੀ ਰਹਿੰਦਾ ਤੇ ਸਾਰਿਆਂ ਤੋਂ ਬਾਹਰ ਵੀ ਰਹਿੰਦਾ ਹੈ। ਬੇਅੰਤ ਬੇਅੰਤ ਜੀ, ਹੇ ਵਾਹਿਗੁਰੂ, ਤੇਰਾ ਕੋਈ ਅੰਤ ਨਹੀਂ, ਤੇਰਾ ਕੋਈ ਅੰਤ ਨਹੀਂ। ਤੇਰੇ ਕਿਆ ਗੁਣ ਆਖ ਵਖਾਣਾ, ਇਹ ਜੀਵ ਮੈਂ ਕਿਵੇਂ ਤੇਰੇ ਗੁਣਾਂ ਉਪਕਾਰਾਂ ਨੂੰ ਆਖ ਕੇ ਇਹਦੀ ਵਿਆਖਿਆ ਕਰਾਂ। ਜੋ ਸੇਵਹਿ ਤੁਧ ਜੀ, ਜਿਹੜੇ ਤੇਰੀ ਸੇਵਾ ਕਰਦੇ ਹਨ, ਜਿਹੜੇ ਹੇ ਵਾਹਿਗੁਰੂ ਤੈਨੂੰ ਸੇਵਦੇ ਹਨ। ਜਨ ਨਾਨਕ ਤਿਨ ਕੁਰਬਾਨਾ, ਗੁਰੂ ਸਾਹਿਬ ਜੀ ਕਹਿੰਦੇ ਨੇ ਮੈਂ ਐਸੇ ਗੁਰਮੁਖ ਪਿਆਰਿਆਂ ਤੋਂ ਕੁਰਬਾਨ ਜਾਂਦਾ। ਹਰ ਧਿਆਵੈ ਤੁਧ ਜੀ, ਜਿਹੜੇ ਤੇਰਾ ਧਿਆਨ ਕਰਦੇ ਹਨ, ਜਿਹੜੇ ਤੇਰਾ ਸਿਮਰਨ ਕਰਦੇ ਹਨ। ਸੇ ਜਨ ਯੁਗ ਮਹਿ ਸੁਖ ਵਾਸੀ, ਉਹ ਜਿਹੜੇ ਜਨ ਗੁਰਮੁਖ ਪਿਆਰੇ ਹਨ, ਇਸ ਜਗਤ ਦੇ ਵਿਚ ਸੁਖ ਆਨੰਦ ਸਹਿਤ ਰਹਿੰਦੇ ਹਨ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ, ਉਹ ਛੁੱਟ ਗਏ ਦੁਖਾਂ ਤੋਂ, ਉਨ੍ਹਾਂ ਦੇ ਬੰਧਨ ਖੁੱਲ ਗਏ ਜਿਨ੍ਹਾਂ ਨੇ ਹੇ ਵਾਹਿਗੁਰੂ ਤੈਨੂੰ ਧਿਆਇਆ ਹੈ। ਤਿੰਨ ਤੂਟੀ ਜਮ ਕੀ ਫਾਂਸੀ, ਅਤੇ ਉਨ੍ਹਾਂ ਦੇ ਗਲ ਦੇ ਵਿਚੋਂ ਦੁਖਾਂ ਦੀ, ਜਮਾਂ ਦੀ, ਮੌਤ ਦੀ ਰੱਸੀ ਜਿਹੜੀ ਸੀ ਟੁੱਟ ਗਈ ਹੈ। ਜਿਨ ਹਰ ਨਿਰਭਉ ਧਿਆਇਆ ਜੀਓ, ਜਿਨ੍ਹਾਂ ਨੇ ਹੇ ਵਾਹਿਗੁਰੂ ਤੂੰ ਬੜਾ ਨਿਰਭਉ, ਜਿਨ੍ਹਾਂ ਨੇ ਤੈਨੂੰ ਜਪਿਆ, ਉਨ੍ਹਾਂ ਦਾ ਡਰ ਕਿਹੜਾ ਸੀ? ਕਹਿੰਦੇ ਤਿੰਨ ਕਾ ਭਉ ਸਭ ਗਵਾਸੀ। ਹੁਣ ਜਿਹੜਾ ਆਪ ਨਿਰਵੈਰ ਹੈ ਨਾ, ਉਹਨੂੰ ਜਪਣ ਦੇ ਨਾਲ ਕੀ ਮਿਲੇਗਾ? ਅੰਦਰੋਂ ਵੈਰ ਖਤਮ ਹੋਵੇਗਾ। ਜਿਹੜਾ ਵਾਹਿਗੁਰੂ ਆਪ ਡਰ ਤੋਂ ਰਹਿਤ ਹੈ, ਉਹਦਾ ਨਾਮ ਜਪਣ ਨਾਲ ਅੰਦਰੋਂ ਸਾਰੇ ਡਰ ਉੱਡ ਗਏ, ਕੋਈ ਡਰ ਨਹੀਂ ਰਹਿੰਦਾ। ਜਿਨ ਸੇਵਿਆ ਮੇਰਾ ਹਰ ਜੀਓ, ਜਿਨ੍ਹਾਂ ਨੇ ਗੁਰਮੁਖ ਪਿਆਰਿਆਂ ਨੇ ਮੇਰੇ ਵਾਹਿਗੁਰੂ ਦੀ ਸੇਵਾ ਕੀਤੀ, ਉਹਦਾ ਨਾਮ ਜਪਿਆ, ਹਰ ਹਰ ਰੂਪ ਸਮਾਸੀ, ਜਪਦੇ ਜਪਦੇ ਉਹਦੇ ਰੂਪ ਵੀ ਰੂਪ ਧਾਰਨ ਕਰ ਗਏ, ਉਹਦੇ ਵਰਗੇ ਹੀ ਬਣ ਗਏ, ਹੁਣ ਦੇ ਵਿੱਚ ਸਮਾ ਗਏ ਹਨ। ਸੇ ਧਨ ਜਿਨ ਹਰ ਧਿਆਇਆ ਜੀਓ, ਉਹ ਹਨ ਧਨਤਾ ਦੇ ਯੋਗ ਹਨ, ਸਲਾਉਣ ਦੇ ਯੋਗ ਹਨ, ਜਿਨ੍ਹਾਂ ਨੇ ਹੇ ਵਾਹਿਗੁਰੂ ਆਪ ਜੀ ਨੂੰ ਧਿਆਇਆ ਹੈ। ਜਨ ਨਾਨਕ ਤਿਨ ਬਲ ਜਾਸੀ, ਦਾਸ ਨਾਨਕ ਗੁਰੂ ਰਾਮਦਾਸ ਜੀ ਕਹਿੰਦੇ ਨੇ ਮੈਂ ਐਸੇ ਗੁਰਮੁਖ ਪਿਆਰਿਆਂ ਤੋਂ ਕੁਰਬਾਨ ਜਾਂਦਾ ਹਾਂ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਅਕਾਲ ਪੁਰਖ ਦੇ ਘਰ ਦੇ ਵਿਚ ਕੀ ਹੈ? ਕੱਲਾ ਇਹ ਨੀ ਕਿ ਮਾਇਆ ਦੇ ਭੰਡਾਰ ਹੈ, ਬੰਦਗੀ ਦੇ ਭੰਡਾਰੇ ਉਹਦੇ ਘਰ ਦੇ ਵਿਚ ਭਰੇ ਹੋਏ ਹਨ, ਤੇ ਬੇਅੰਤ ਕੋਈ ਅੰਤ ਨਹੀਂ, ਇੰਨੇ ਗੱਫੇ ਪਏ ਹੁਣ ਨਾਮ ਦੇ। ਤੇਰੇ ਭਗਤ ਸਲਾਹਣ ਤੁਧ ਜੀ, ਪਰ ਜਿਹੜੇ ਤੇਰੇ ਭਗਤ ਨੇ ਨਾ, ਜਿਹੜੇ ਤੇਰੇ ਪਿਆਰ ਵਾਲੇ ਨੇ, ਉਹ ਹੀ ਤੇਰੀ ਉਸ ਨਾਮ ਦੀ ਦਾਤ ਨੂੰ ਪ੍ਰਾਪਤ ਕਰ ਲੈਂਦੇ ਤੇ ਤੇਰੀ ਸਲਾਹਤਾ ਕਰਦੇ ਨੇ। ਹਰ ਅਨੇਕ ਅਨੇਕ ਅਨੰਤਾ, ਤੇ ਉਹ ਵੀ ਅੱਗੋਂ ਅਨੇਕ ਪ੍ਰਕਾਰ ਦੇ ਨੇ, ਅਨੰਤ ਪ੍ਰਕਾਰ ਦੇ ਨੇ, ਕਈ ਪ੍ਰਕਾਰ ਦੇ ਭਗਤ ਹਨ ਤੇਰੇ। ਤੇਰੀ ਅਨਕ ਕਰ ਹੈ ਹਰ ਪੂਜਾ ਜੀ। ਹੁਣ ਉਹ ਕੋਈ ਇਹ ਨਹੀਂ ਕੋਈ ਮਜ਼ਹਬ ਵਾਲਾ ਹੈ, ਉਹ ਕਿੰਨੀ ਪ੍ਰਕਾਰ ਦੇ ਮਜ਼ਹਬ ਦੇ ਲੋਕ ਕਈ ਪ੍ਰਕਾਰ ਨਾਲ ਉਹਦਾ ਸਿਮਰਨ ਕਰਦੇ ਨੇ, ਕਈ ਪ੍ਰਕਾਰ ਨਾਲ ਉਹਦੀ ਪੂਜਾ ਕਰਦੇ ਨੇ। ਤਪ ਤਾਪੈ ਜਪੈ ਬੇਅੰਤਾ, ਤੇ ਕਈ ਤਪ ਬੜਾ ਕਰਦੇ ਨੇ ਤਪੀਸਰ ਬਣ ਕੇ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸ਼ਾਸਤ ਜੀ, ਤੇ ਕਈ ਜਿਹੜੇ ਵਿਦਵਾਨ ਲੋਕ ਨੇ ਉਹ ਸਿਮਰਤੀਆਂ ਸ਼ਾਸਤਰ ਤੇ ਪੁਸਤਕਾਂ ਦਾ ਅਧਿਐਨ ਕਰਦੇ ਨੇ। ਕਰ ਕਿਰਿਆ ਖਟ ਕਰਮ ਕਰੰਤਾ, ਤੇ ਕਈ ਉਹ ਲੋਕ ਨੇ ਜਿਹੜੇ 6 ਪ੍ਰਕਾਰ ਦੇ ਕਰਮ ਕਰਦੇ ਹਨ। ਸੇ ਭਗਤ ਭਲੇ ਜਨ ਨਾਨਕ ਜੀ, ਇਨ੍ਹਾਂ ਦੇ ਵਿਚੋਂ ਜਿਹੜੇ ਉਪਰ ਸਾਰੇ ਗਿਣੇ ਨੇ, ਪਰਮਾਤਮਾ ਦੇ ਦਰ ਤੇ ਕੌਣ ਪ੍ਰਵਾਨ ਨੇ? ਉਥੇ ਕਿਨ੍ਹਾਂ ਨੂੰ ਭਲੇ ਕਿਹਾ ਗਿਆ? ਉਹ ਕੌਣ ਨੇ ਜਿਹੜੇ ਇਨ੍ਹਾਂ ਸਾਰੇ ਕਰਮਾਂ ਵਾਲਿਆਂ ਦੇ ਵਿਚੋਂ ਉਹਨੂੰ ਪ੍ਰਵਾਨ ਹੁੰਦੇ ਨੇ, ਉਹਨੂੰ ਚੰਗੇ ਲੱਗਦੇ ਨੇ, ਉਹ ਆਪਣੇ ਘਰ ਵਿਚ ਥਾਂ ਦੇ ਦਿੰਦਾ? ਉਹਦੇ ਬਾਰੇ ਕਹਿੰਦੇ ਨੇ ਜੋ ਭਾਵ ਹੈ ਮੇਰੇ ਹਰ ਭਗਵੰਤਾ। ਜਿਹੜੇ ਭਗਤ ਉਸ ਵਾਹਿਗੁਰੂ ਨੂੰ, ਸੱਚੇ ਪਾਤਸ਼ਾਹ ਜੀ ਨੂੰ, ਮੇਰੇ ਪ੍ਰਭੂ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ, ਹੁਣ ਚੰਗਾ ਕਿਹੜਾ ਲੱਗਦਾ ਹੈ ਤੇ ਹੁਣ ਗੁਰੂ ਜਾਣੇ ਇਹ ਕਿਹਨੂੰ ਉਹ ਚੰਗਾ ਸਮਝ ਲੈਂਦਾ ਕਿਹਨੂੰ ਮਾੜਾ ਸਮਝਦਾ ਹੈ। ਇਹ ਤਾਂ ਸਾਧ ਸੰਗਤ ਜੀ ਉਹਦੀ ਮੌਜ ਹੈ। ਕਰਮ ਕਰਕੇ ਕੋਈ ਦਾਅਵਾ ਨਹੀਂ ਕਰ ਸਕਦਾ ਵੀ ਮੈਂ ਕਰਮ ਬਹੁਤ ਚੰਗੇ ਕੀਤੇ ਨੇ ਤੇ ਹੁਣ ਰੱਬ ਨੇ ਮੈਨੂੰ ਜ਼ਰੂਰ ਆਪਣੇ ਥਾਂ ਤੇ ਬਿਠਾਉਣਾ ਹੈ। ਨਹੀਂ, ਇਹ ਉਹਦੀ ਮਰਜ਼ੀ ਅੰਦਰ ਦੀ ਭਾਵਨਾ ਪੜਦਾ ਹੈ ਕਿ ਮਨੁੱਖ ਕਿਤੇ ਕਰਕੇ ਸੋਚ ਰਿਹਾ ਅੰਦਰ ਡੂੰਘੀ ਥਾਂ ਤੇ। ਜੇ ਉਹਦੀ ਸੋਚਣੀ ਸ਼ੁੱਧ ਨਹੀਂ ਤੇ ਕਰਮ ਬਾਹਰੋਂ ਭਾਵੇਂ ਕਿੰਨੇ ਕਰੀ ਜਾਂਦਾ ਤਾਂ ਉਸ ਦਰ ਤੇ ਪ੍ਰਵਾਨ ਨਹੀਂ ਹੁੰਦਾ। ਹਜ਼ੂਰ ਕਹਿੰਦੇ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਉਦ ਜੇ ਵੜੇ ਅਵਰ ਨ ਕੋਈ। ਹੇ ਵਾਹਿਗੁਰੂ ਤੂੰ ਆਦਿ ਸ਼ੁਰੂ ਤੋਂ ਹੀ ਹੈ, ਪੁਰਖ ਆਦਿ ਪੁਰਖ ਹੈ ਤੂੰ, ਆਰੰਭ ਤੋਂ ਹੀ ਜਦੋਂ ਸੰਸਾਰ ਨਹੀਂ ਸੀ ਅਪਰੰਪਰ ਤੇ ਸਾਰੇ ਜੀਵਾਂ ਦੇ ਵਿਚ ਵੀ ਰਹਿੰਦਾ ਪਰ ਪਰੇ ਤੋਂ ਪਰੇ ਦੂਰ ਤੋਂ ਦੂਰ ਵੀ ਰਹਿੰਦਾ। ਕਰਤਾ ਜੀ ਤੂੰ ਸਭ ਕੁਝ ਕਰਨ ਵਾਲਾ ਹੈ। ਉਦ ਜੇ ਵੜੇ ਅਵਰ ਨ ਕੋਈ, ਤੇਰੇ ਬਰਾਬਰ ਦਾ ਹੋਰ ਕੋਈ ਵੀ ਨਹੀਂ, ਤੂੰ ਸਭ ਤੋਂ ਵੱਡਾ ਹੈ। ਤੂੰ ਜੁਗ ਜੁਗੇ ਏਕੋ, ਜੁਗਾਂ ਦੇ ਨਾਲ ਮਨੁੱਖ ਤੇ ਬਦਲ ਸਕਦੇ ਨੇ, ਉਨ੍ਹਾਂ ਦੇ ਸਰੀਰ ਉਨ੍ਹਾਂ ਦੀ ਖੁਰਾਕ ਤਾਂ ਬਦਲ ਸਕਦੀ ਪਰ ਤੂੰ ਸਾਰੇ ਜੁਗਾਂ ਦੇ ਵਿਚ ਇਕੋ ਜੇ ਰਹਿੰਦਾ। ਤੂੰ ਜੁਗ ਜੁਗੇ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹ ਚਲ ਕਰਤਾ ਸੋਈ। ਤੂੰ ਨਿਹ ਚਲ ਭਾਵ ਚੱਲਦਾ ਨਹੀਂ ਖਤਮ ਨਹੀਂ ਹੁੰਦਾ, ਸੋਈ ਇਕੋ ਹੀ ਸਭ ਥਾਂ ਤੇ ਕਰਤਾ ਬਣ ਕੇ ਸਮਾਇਆ ਹੋਇਆ। ਉਹਦੇ ਆਪੇ ਭਾਵੈ ਸੋਈ ਵਰਤੈ ਜੀ, ਜੋ ਕੁਝ ਆਪ ਜੀ ਨੂੰ ਚੰਗਾ ਲੱਗਦਾ ਉਹੀ ਮੇਰੇ ਜੀਵਨ ਵਿਚ ਵਰਤ ਰਿਹਾ ਹੈ। ਤੂੰ ਆਪੇ ਕਰੈ ਸੋ ਹੋਈ, ਜੋ ਤੁਸੀਂ ਆਪ ਕਰਦੇ ਹੋ ਉਹੀ ਹੁੰਦਾ ਹੈ। ਉਹਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ, ਉਹਦੇ ਆਪੇ ਸਿਰਜ ਸਭ ਗੋਈ। ਇਹ ਸਾਰੀ ਸ੍ਰਿਸ਼ਟੀ ਤੁਸੀਂ ਆਪ ਹੀ ਪੈਦਾ ਕੀਤੀ ਹੈ ਤੇ ਆਪ ਹੀ ਸਿਰਜਣ ਕਰਕੇ ਇਹਨੂੰ ਗੋਈ ਮਤਲਬ ਖਤਮ ਵੀ ਕਰ ਦਿੰਦਾ ਹੈ। ਇਹ ਤੇਰੀ ਖੇਡ ਹੈ, ਇਧਰੋਂ ਬਣਾਇਆ ਇਧਰੋਂ ਭੰਨਿਆ ਫਿਰ ਬਣਾਇਆ ਫਿਰ ਭੰਨਿਆ, ਇਸ ਖੇਡ ਦੇ ਵਿਚ ਤੂੰ ਆਨੰਦ ਲੈ ਰਿਹਾ ਹੈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਤੇ ਨਾਨਕ ਜਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਐਸੇ ਕਰਤੇ ਪੁਰਖ ਦੇ ਗੁਣ ਗਾ ਰਿਹਾ ਹੈ। ਕੌਣ ਕਿਵੇਂ ਦਾ ਹੈ ਉਹ? ਕਹਿੰਦੇ ਜੋ ਸਭ ਸਹਿ ਕਾ ਜਾਣੋਈ, ਜਿਹੜਾ ਸਾਰਿਆਂ ਦਾ ਅੰਤਰਜਾਮੀ ਹੈ, ਜੋ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ, ਧੁਨੀ ਸਰੂਪ ਸਾਰਿਆਂ ਵਿਚ ਸਮਾਇਆ ਹੋਇਆ, ਪੂਰੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਰਾਗ ਆਸਾ ਮਹੱਲਾ ਪਹਿਲਾ, ਆਸਾ ਰਾਗ ਵਿਚ ਪਹਿਲੇ ਮਹੱਲੇ ਵਿਚ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਹਨ। ਚੌਪ ਦੇ ਘਰ ਦੂਜਾ, ਇਹ ਚਾਰ ਪਦਿਆਂ ਵਾਲਾ ਸ਼ਬਦ ਹੈ ਤੇ ਦੂਜੇ ਘਰ ਦੀ ਅਵਸਥਾ ਵਿਚ ਇਹਨੂੰ ਗਾਇਆ ਗਿਆ। ਸੁਣ ਵੱਡਾ ਅੱਖ ਹੈ ਸਭ ਕੋਈ, ਮਹਾਰਾਜ ਕਹਿੰਦੇ ਨੇ ਪਰਮਾਤਮਾ ਨੂੰ ਕਹਿਣ ਵਾਲੇ ਬਹੁਤ ਸਾਰੇ ਨੇ, ਕੋਈ ਨਾ ਕੋਈ ਗੱਲ ਅਗਲਾ ਕਰਦਾ ਹੀ, ਕੋਈ ਨਾ ਕੋਈ ਵਿਆਖਿਆ ਜ਼ਰੂਰ ਕਰਦਾ ਹੈ, ਪਰ ਮਹਾਰਾਜ ਕਹਿੰਦੇ ਜ਼ਰੂਰੀ ਨਹੀਂ ਕਿਸੇ ਨੇ ਵੇਖਿਆ ਹੋਵੇ, ਇੱਕ ਦੂਜੇ ਤੋਂ ਸੁਣ ਲੈਂਦੇ ਨੇ, ਕਿਤਾਬ ਵਿਚੋਂ ਪੜ੍ਹ ਲੈਂਦੇ ਨੇ, ਇਹ ਬੜਾ ਵੱਡਾ ਪਰਮੇਸ਼ਰ। ਪਰ ਕੇਵਡ ਵੱਡਾ ਡੀਠਾ ਹੋਈ, ਅਕਾਲ ਪੁਰਖ ਆਪ ਕਿੰਨਾ ਕੁ ਵੱਡਾ ਹੈ ਇਹਦੇ ਵੇਖਣ ਤੋਂ ਬਾਅਦ ਹੀ ਪੂਰਾ ਪਤਾ ਲੱਗੇਗਾ। ਕੀਮਤ ਪਾਏ ਨਾ ਕਹਿਆ ਜਾਏ, ਜਿਨ੍ਹਾਂ ਨੇ ਉਹਨੂੰ ਵੇਖਿਆ ਨਾ ਉਹ ਕਹਿੰਦੇ ਉਹਦੀ ਤਾਂ ਕੀਮਤ ਹੀ ਨਹੀਂ ਪੈ ਸਕਦੀ, ਉਹਦਾ ਮੁੱਲ ਹੀ ਨਹੀਂ ਪੈ ਸਕਦਾ ਤੇ ਨਾ ਉਹਦੇ ਬਾਰੇ ਕੁਝ ਕਿਹਾ ਜਾ ਸਕਦਾ। ਕਹਿਣ ਵਾਲੇ ਤੇਰੇ ਰਹੇ ਸਮਾਏ, ਤੇ ਜਿਨ੍ਹਾਂ ਨੇ ਕੁਝ ਕਹਿਣਾ ਸੀ ਜਿੰਨਾ ਚਿਰ ਨਹੀਂ ਸੀ ਵੇਖਿਆ ਉਨ੍ਹਾਂ ਚਿਰ ਤੇ ਗੱਲਾਂ ਕਰਦੇ ਰਹੇ, ਜਦੋਂ ਵੇਖਿਆ ਤੇ ਗੱਲਾਂ ਖਤਮ ਹੋ ਗਈਆਂ, ਅਵਾਕ ਹੋ ਗਏ, ਉਹ ਤੇਰੇ ਚਰਨਾਂ ਦੇ ਵਿੱਚ ਸਮਾ ਗਏ ਹਨ। ਵੱਡੇ ਮੇਰੇ ਸਾਹਿਬਾ, ਹੇ ਮੇਰੇ ਵੱਡੇ ਸਾਹਿਬ ਜੀ, ਗਹਿਰ ਗੰਭੀਰਾ, ਹੇ ਗਹਿਰ ਡੂੰਘੇ ਤੇ ਸੀਰੀਅਸ ਬੜੇ ਟਿਕੇ ਹੋਏ, ਗੁਣੀ ਗਹੀਰਾ, ਹੇ ਗੁਣਾਂ ਦੇ ਖਜ਼ਾਨੇ, ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ, ਇਹ ਕੋਈ ਨਹੀਂ ਜਾਣਦਾ ਕਿ ਤੇਰਾ ਦਫ਼ਤਰ ਕਿੰਨਾ ਕੁ ਵੱਡਾ ਹੈ, ਚੀਰਾ ਤੇਰਾ ਕਾਰੋਬਾਰ, ਤੇਰਾ ਕੰਮ ਕਾਰ ਕਿਵੇਂ, ਤੂੰ ਇਹ ਸਾਰਾ ਸਿਲਸਿਲਾ ਵੇਖ ਕੇ ਬੰਦੇ ਦਾ ਮਨ ਹੀ ਇੱਕ ਵਾਰੀ ਚਕਰਾ ਜਾਂਦਾ ਵੀ ਕਿਵੇਂ ਚਲਾ ਰਿਹਾ। ਰਹਾਓ, ਇੱਥੇ ਠਹਿਰਾਓ ਦਿੰਦੇ ਹਨ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਸੁਰਤ ਰੱਖਣ ਵਾਲਿਆਂ ਨੇ, ਜਿਨ੍ਹਾਂ ਦੇ ਕੋਲ ਸੁਰਤੀ ਸੀ, ਗਿਆਨ ਸੀ, ਉਹਨਾਂ ਨੇ ਗਿਆਨ ਦੁਆਰਾ ਸੁਰਤੀ ਦੀ ਕਮਾਈ ਕੀਤੀ ਹੈ। ਸਭ ਕੀਮਤ ਮਿਲ ਕੀਮਤ ਪਾਈ, ਸਭ ਕੀਮਤ ਪਾਉਣ ਵਾਲੇ ਪਰਖੂਆਂ ਪਾਰਖੂ ਸਨ, ਜਿਹੜੇ ਜਾਣਦੇ ਸਨ, ਗਿਆਨਵਾਨ ਸਨ, ਉਨ੍ਹਾਂ ਨੇ ਮਿਲ ਕੇ ਤੇਰੀ ਕੀਮਤ ਪਾਉਣ ਦੀ ਕੋਸ਼ਿਸ਼ ਕੀਤੀ। ਜਾਂ ਜੇ ਕਰਨ ਤਾਂ ਗਿਆਨੀ ਗਿਆਨ ਰੱਖਣ ਵਾਲੇ ਇਕੱਠੇ ਹੋ ਗਏ, ਧਿਆਨੀ ਗੁਰ ਗੁਰ ਹਾਈ, ਕਹਿੰਦੇ ਸਾਰੇ ਗਿਆਨੀ ਤੇ ਧਿਆਨ ਲਾਉਣ ਵਾਲੇ ਤੇ ਗੁਰੂ ਤੇ ਗੁਰੂਆਂ ਦੇ ਵੱਡੇ ਗੁਰ ਭਾਈ, ਸੁਰਤੀ ਨਾਲ ਕਮਾਈ ਕਰਨ ਵਾਲੇ ਸਾਰਿਆਂ ਨੇ ਇਕੱਠੇ ਹੋ ਕੇ ਨਾ ਪੂਰੀ ਬੈਠਕ ਕੀਤੀ ਵੀ ਰੱਬ ਦਾ ਅੰਤ ਅੱਜ ਲੱਭ ਹੀ ਲੈਣਾ। ਪਰ ਹੋਇਆ ਕੀ, ਕਹਿੰਦੇ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਉਨ੍ਹਾਂ ਨੇ ਜ਼ੋਰ ਲਾ ਲਾ ਕੇ ਅਖੀਰ ਨੂੰ ਕਹਿ ਦਿੱਤਾ ਕਿ ਹੇ ਵਾਹਿਗੁਰੂ, ਤੇਰੀ ਜਿਹੜੀ ਵਡਿਆਈ ਏ ਨਾ, ਇਕ ਤਿਲ ਛੋਟਾ ਜਿਹਾ ਹਿੱਸਾ ਵੀ ਉਹਦਾ ਕਿਹਾ ਨਹੀਂ ਜਾ ਸਕਦਾ। ਸਭ ਸਤ ਸਭ ਤਬ ਸਭ ਚੰਗੇ ਆਈਆਂ, ਬੜੇ ਲੋਕ ਨੇ ਜਿਨ੍ਹਾਂ ਦਾ ਆਚਰਨ ਬਹੁਤ ਉੱਚਾ ਹੈ, ਜੀਵਨ ਬਹੁਤ ਕਰੈਕਟਰ ਬੜਾ ਉੱਚਾ ਹੈ, ਕਈ ਤਪੀਸਰ ਬੜੇ ਨੇ ਤੇ ਕਈਆਂ ਦੇ ਕੋਲ ਚੰਗੇ ਕਰਮ ਚੰਗਿਆਈਆਂ ਬਹੁਤ ਨੇ। ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਕਈ ਸਿੱਧ ਨੇ ਪੁਰਖ ਕਮਾਈ ਵਾਲੇ ਬੜੇ ਤੇ ਉਹਨਾਂ ਦੀਆਂ ਵਡਿਆਈਆਂ ਸੰਸਾਰ ਵਿਚ ਹੁੰਦੀਆਂ, ਇਹ ਬੜੇ ਤਪਸਵੀ ਨੇ। ਪਰ ਮਹਾਰਾਜ ਕਹਿੰਦੇ ਤੁਦ ਬਿਨ ਸਿੱਧੀ ਕਿਨੈ ਨਾ ਪਾਈਆ। ਹੇ ਵਾਹਿਗੁਰੂ, ਤੇਰੇ ਤੋਂ ਬਿਨਾਂ ਕਿਸੇ ਨੂੰ ਕਾਮਯਾਬੀ ਨਹੀਂ ਮਿਲਦੀ, ਜਿੰਨਾ ਮਰਜ਼ੀ ਜ਼ੋਰ ਲਾਈ ਜਾ। ਕਰਮ ਮਿਲੈ ਕਰਮ ਮੈਨੇ ਮਿਹਨਤ, ਕਰਮ ਮੈਨੇ ਬਖਸ਼ਿਸ਼। ਕਹਿਣ ਲੱਗੇ ਤੇਰੀ ਬਖਸ਼ਿਸ਼ ਨਾਲ ਮਿਲਦਾ, ਨਾ ਹੀ ਠਾਕ ਰਹਾਈਆ, ਨਾ ਕਿ ਕੋਈ ਧੱਕੇ ਨਾਲ ਰੋਕ ਲਵੇ, ਭਾਵ ਧੱਕੇ ਨਾਲ ਹੱਠ ਨਾਲ ਕੋਈ ਕੁਝ ਨਹੀਂ ਲੈ ਸਕਦਾ, ਤੇਰੀ ਬਖਸ਼ਿਸ਼ ਨਾਲ ਮਿਲਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਖਣ ਵਾਲਾ ਕਿਆ ਵਿਚਾਰਾ। ਕਹਿਣ ਵਾਲਾ ਜੇ ਕੋਈ ਕਹਿਣ ਦੀ ਕੋਸ਼ਿਸ਼ ਵੀ ਕਰੇਗਾ ਨਾ, ਉਹ ਕਿੱਥੇ ਵਿਚਾਰਾ ਕੀ ਕਰੇ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਤੇਰੇ ਦਰ ਦੇ ਉੱਤੇ ਸਿਫਤ ਦੇ, ਭਗਤੀ ਦੇ, ਬੰਦਗੀ ਦੇ ਭੰਡਾਰ ਭਰੇ ਹੋਏ ਹਨ। ਜਿਸ ਤੂੰ ਦੇ ਤਿਸਹਿ ਕਿਆ ਚਾਰਾ, ਜਿਹਨੂੰ ਤੂੰ ਬਖਸ਼ਿਸ਼ ਕਰਕੇ ਦੇ ਦੇਣਾ, ਉਹਦੇ ਬਰਾਬਰ ਫਿਰ ਕੌਣ ਚਾਰਾ ਕਰ ਸਕਦਾ, ਭਾਵ ਉਹਦੇ ਬਰਾਬਰ ਦਾ ਕੋਈ ਹੈ ਨਹੀਂ। ਨਾਨਕ ਸੱਚ ਸਵਾਰਨ ਹਾਰਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਤੇਰਾ ਸੱਚਾ ਨਾਮ ਹੀ ਜੀਵ ਨੂੰ ਸਵਾਰਨ ਵਾਲਾ ਹੈ, ਸੁੰਦਰ ਬਣਾਉਣ ਵਾਲਾ ਹੈ। ਆਸਾ ਮਹੱਲਾ ਪਹਿਲਾ, ਪਹਿਲੇ ਗੁਰੂ ਜੀ ਆਸਾ ਰਾਗ ਵਿਚ ਕਿਰਪਾ ਕਰ ਰਹੇ ਨੇ। ਆਖਾਂ ਜੀਵਾਂ ਵਿਸਰੈ ਮਰ ਜਾਓ, ਇਹ ਅਵਸਥਾ ਹੈ ਪ੍ਰੇਮ ਦੀ, ਉਹਦੇ ਵਿਚ ਜਾ ਕੇ ਜਿਹੜਾ ਪ੍ਰੇਮੀ ਹੈ ਉਹਦਾ ਨਾਮ ਜਪਣ ਤੋਂ ਬਿਨਾਂ ਰਹਿ ਨਹੀਂ ਸਕਦਾ, ਭਾਵੇਂ ਕਿੰਨਾ ਯਤਨ ਕਰੇ। ਜੇ ਉਹਨੂੰ ਕਵੇ, ਕਿਉਂਕਿ ਆਪਣੇ ਆਪ ਉਹਦੇ ਵਿਚ ਨਾਮ ਫੁੱਟਦਾ, ਵਿਚੋਂ ਪ੍ਰੇਮ ਪ੍ਰੀਤ ਪੈਦਾ ਹੁੰਦੀ ਏ, ਉਹਨੂੰ ਜੇ ਕੋਈ ਕਵੇ ਵੀ ਤੂੰ ਇਹ ਨਾਮ ਜਪਣਾ ਬੰਦ ਕਰ ਦੇ, ਨਿਤਨੇਮ ਬੰਦ ਕਰ ਦੇ, ਤੇ ਉਹ ਜਵਾਬ ਦਿੰਦਾ ਆਖਾਂ ਜੀਵਾਂ, ਜੇ ਮੈਂ ਇਹ ਕਰਨਾ ਤੇ ਮੈਨੂੰ ਜੀਵਨ ਮਿਲਦਾ, ਵਿਸਰੈ ਮਰ ਜਾਓ, ਤੇ ਜਦੋਂ ਮੈਨੂੰ ਨਾਮ ਭੁੱਲ ਜਾਂਦਾ ਮੈਨੂੰ ਇੰਜ ਲੱਗਦਾ ਅੰਦਰ ਮਾਰੀ ਗਿਆ ਬਿਲਕੁਲ। ਪਰ ਆਖਣ ਔਖਾ ਸਾਚਾ ਨਾਮ, ਜਿਹੜਾ ਸੱਚਾ ਨਾਮ ਹੈ ਨਾ ਉਹ ਆਖਣਾ ਬਹੁਤ ਔਖਾ, ਭਾਵ ਨਾਮ ਜਪਣਾ ਬਹੁਤ ਔਖਾ, ਉਹਦੀ ਕਮਾਈ ਕਰਨੀ ਬੜੀ ਔਖੀ, ਗੁਰੂ ਦੇ ਹੁਕਮ ਤੇ ਤੁਰਨਾ ਬੜਾ ਔਖਾ। ਸਾਚੇ ਨਾਮ ਕੀ ਲਾਗੈ ਭੂਖ, ਪਰ ਜਿਹੜੇ ਜਪਦੇ ਨੇ ਇਕ ਦਿਨ ਪਹਿਲਾਂ ਪਹਿਲਾਂ ਜੀ ਭਾਵੇਂ ਨਾ ਕਰੇ, ਹੌਲੀ ਹੌਲੀ ਫਿਰ ਨਾਮ ਦੀ ਭੁੱਖ ਲੱਗਣ ਲੱਗ ਪੈਂਦੀ ਹੈ। ਪਹਿਲਾਂ ਪਹਿਲਾਂ ਭਾਵੇਂ ਗੁਰੂ ਮਾਰਗ ਤੇ ਨਾ ਤੁਰਿਆ ਜਾਏ, ਪਰ ਹੌਲੀ ਹੌਲੀ ਸਾਧ ਸੰਗਤ ਜੀ ਉਹ ਨਾਮ ਦੀ ਭੁੱਖ, ਫਿਰ ਉਹਦੇ ਤੋਂ ਬਿਨਾਂ ਰਿਹਾ ਨਹੀਂ ਜਾ ਸਕਦਾ। ਤਿੱਤ ਭੁੱਖ ਖਾਏ ਚੱਲੀਐ ਦੁੱਖ, ਉਸ ਲੱਗੀ ਹੋਈ ਭੁੱਖ ਦੇ ਵਿਚ ਜਦੋਂ ਨਾਮ ਜਪਿਆ ਜਾਂਦਾ ਤੇ ਦੁੱਖ ਪਲਾਇਣ ਕਰ ਜਾਂਦੇ ਨੇ, ਚਲੇ ਜਾਂਦੇ ਨੇ। ਸੋ ਕਿਉਂ ਵਿਸਰੈ ਮੇਰੀ ਮਾਏ, ਐਸਾ ਅਕਾਲ ਪੁਰਖ ਹੈ ਮੇਰੀ ਮਾਂ, ਉਹਨੂੰ ਮੈਂ ਕਿਉਂ ਭੁਲਾਵਾਂ, ਕਿਉਂ ਭੁੱਲੇ। ਸਾਚਾ ਸਾਹਿਬ ਸਾਚਾ ਨਾਏ, ਕਿਉਂਕਿ ਜਿਹੜਾ ਆਪ ਵੀ ਸੱਚਾ ਸਦਾ ਕਾਇਮ ਰਹਿਣ ਵਾਲਾ ਤੇ ਜਿਹਦੀ ਨਾਏ ਜਿਹਦੀ ਉਸਤਤ ਜਿਹੜੀ ਜਿਹੜਾ ਕਰਦਾ, ਉਸਤਤ ਕਰਨ ਵਾਲਾ ਵੀ ਸਚਿਆਰ ਹੋ ਜਾਂਦਾ ਹੈ। ਰਹਾਓ ਸਾਚੇ ਨਾਮ ਕੀ ਤਿਲ ਵਡਿਆਈ, ਸੱਚੇ ਨਾਮ ਦੀ ਇੱਕ ਥੋੜੀ ਜੀ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਕਹਿੰਦੇ ਕਹਿ ਕਹਿ ਕੇ ਥੱਕੇ, ਪਰ ਉਹਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ। ਜੇ ਸਭ ਮਿਲ ਕੇ ਆਖਣ ਉਪਾਹੇ, ਜੇ ਦੁਨੀਆਂ ਦੇ ਸਾਰੇ ਬੰਦੇ ਇਕੱਠੇ ਹੋ ਕੇ ਪਰਮਾਤਮਾ ਦੀ ਉਸਤਤ ਕਹਿਣ ਦੀ ਕੋਸ਼ਿਸ਼ ਕਰਨ, ਵੱਡਾ ਨਾ ਹੋਵੇ ਤੇ ਉਹਨਾਂ ਦੇ ਕਹਿਣ ਕਰਕੇ ਨਾ ਉਹ ਵੱਡਾ ਹੁੰਦਾ, ਤੇ ਜੇ ਉਹ ਨਹੀਂ ਕਹਿੰਦੇ, ਕਹਿੰਦੇ ਘਾਟ ਨਾ ਜਾਏ, ਜੇ ਉਸਤਤ ਨਾ ਕਰਨ ਉਹਦਾ ਘਟਦਾ ਕੁਝ ਨਹੀਂ। ਹੁਣ ਇਹ ਇੱਕ ਸੁਭਾਅ ਹੈ ਵੀ ਉਸਤਤ ਹੋਵੇ ਤੇ ਵੱਧ ਕੋਈ ਹੰਕਾਰ ਨਹੀਂ ਹੁੰਦਾ, ਤੇ ਉਸਤਤ ਨਾ ਹੋਵੇ ਤੇ ਘਟਦਾ ਕੁਝ ਨਹੀਂ। ਤੇ ਜੇ ਸਾਡੇ ਅੰਦਰ ਜੇ ਬਿਰਤੀ ਵੀ ਜੇ ਤੇ ਉਸਤਤ ਹੁੰਦੀ ਹੈ ਫਿਰ ਤੇ ਬਾਗੋ ਬਾਗ, ਤੇ ਜੇ ਨਾ ਹੋਈ ਤੇ ਫਿਰ ਮੂੰਹ ਜਿਹੜਾ ਚਿਹਰਾ ਡਿੱਗ ਪਿਆ, ਦਾ ਮਤਲਬ ਆਪਾਂ ਉਹਦੇ ਨਾਲ ਜੁੜੇ ਨਹੀਂ। ਜਿੱਦਣ ਉਹ ਮਿਲ ਪਿਆ ਉਸ ਦਿਨ ਇਹ ਗੁਣ ਅੰਦਰ ਆ ਜਾਣਗੇ ਕਿ ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਨਾ ਉਹਦੀ ਕਦੀ ਮੌਤ ਆਉਂਦੀ, ਉਹ ਸਦਾ ਜੀਵਤ ਰਹਿੰਦਾ, ਤੇ ਨਾ ਉਹਨੂੰ ਸਿਮਰਨ ਕਰਨ ਵਾਲਿਆਂ ਨੂੰ ਕਦੀ ਸੋਗ ਆਉਂਦਾ, ਕਿਉਂਕਿ ਉਹਨਾਂ ਦਾ ਮਾਲਕ ਸਦਾ ਹੀ ਕਾਇਮ ਹੈ। ਦੇਂਦਾ ਰਹੇ ਨਾ ਚੁੱਕੇ ਭੋਗ, ਜਿਹੜੇ ਉਹਦੇ ਦਰ ਦੇ ਮੰਗਤੇ ਬਣ ਗਏ ਉਹਨਾਂ ਨੂੰ ਉਹ ਦੇ ਹੀ ਜਾਂਦਾ ਹੈ, ਕਿਉਂਕਿ ਉਹਦੇ ਦਰ ਦੇ ਵਿੱਚੋਂ ਕਦੀ ਭੋਗ ਜਿਹੜੇ ਭੰਡਾਰੇ ਨੇ ਕਦੀ ਖਤਮ ਨਹੀਂ ਹੁੰਦੇ। ਗੁਣ ਇਹੋ ਹੋਰ ਨਾ ਹੀ ਕੋਏ, ਪਰ ਇਹ ਜਿਹੜਾ ਗੁਣ ਹੈ ਨਾ ਇਹ ਹੋਰ ਕਿਸੇ ਦੇ ਵਿੱਚ ਹੈ ਨਹੀਂ, ਇਹ ਉਹਦੇ ਇਕੱਲੇ ਵਿੱਚ ਹੀ ਹੈ ਜੋ ਸਦਾ ਜਿਉਂਦਾ ਵੀ ਰਹਿੰਦਾ ਤੇ ਜਿਹਦੇ ਭੰਡਾਰੇ ਵੀ ਸਦਾ ਹੀ ਭਰੇ ਰਹਿੰਦੇ ਹਨ। ਨਾ ਕੋ ਹੋਵਾ, ਅੱਜ ਤੋਂ ਪਹਿਲਾਂ ਕੋਈ ਹੋਇਆ ਵੀ ਨਹੀਂ, ਨਾ ਕੋ ਹੋਏ, ਤੇ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਕਹਿੰਦੇ ਐਸਾ ਕੋਈ ਨਹੀਂ ਹੋਏਗਾ ਜਿਹੜਾ ਪਰਮਾਤਮਾ ਵਰਗਾ ਹੈ। ਜੇ ਵੜੇ ਆਪ ਤੇ ਵੜ ਤੇਰੀ ਦਾਤ, ਜਿੰਨਾ ਵੱਡਾ ਤੂੰ ਆਪ ਹੈ ਤੇ ਤੇਰੀਆਂ ਦਾਤਾਂ ਜਿਹੜੀਆਂ ਨੇ ਤੇ ਖਾਸ ਕਰਕੇ ਨਾਮ ਦੀ ਦਾਤ ਵੀ ਤੇਰੇ ਬਰਾਬਰ ਹੀ ਹੈ। ਜਿਹਨੂੰ ਮਿਲ ਗਈ ਤੇਰੀ ਦਾਤ, ਨਾਮ ਦੀ ਬੰਦਗੀ ਦੀ ਦਾਤ ਮਿਲ ਗਈ, ਉਹ ਮਾਲੋ ਮਾਲ ਹੋ ਗਿਆ। ਹਜ਼ੂਰ ਕਹਿੰਦੇ ਜਿਨ ਦਿਨ ਕਰਕੇ ਕੀਤੀ ਰਾਤ, ਜਿਸ ਵਾਹਿਗੁਰੂ ਨੇ ਆਹ ਵੀ ਤੇ ਇੱਕ ਦਾਤ ਹੀ ਦਿੱਤੀ ਹੈ ਨਾ, ਵੀ ਪਹਿਲਾਂ ਦਿਨ ਬਣਾਇਆ ਤੇ ਫਿਰ ਰਾਤ ਬਣਾਈ, ਇਹ ਦਾਤ ਕਿਉਂ ਹੈ? ਕਿਉਂਕਿ ਰੱਬ ਨੂੰ ਪਤਾ ਸੀ ਵੀ ਜਿਹੜੀ ਸ਼ਖਸੀਅਤ ਮੈਂ ਘੜਨ ਲੱਗਾ ਨਾ ਦੋ ਪੈਰਾਂ ਵਾਲੀ, ਜੇ ਮੈਂ ਦਿਨ ਹੀ ਚੜਾਈ ਰੱਖਿਆ ਤੇ ਇਹਨੇ ਬਹਿਣੇ ਨਹੀਂ, ਬਸ ਮਾਇਆ ਦੇ ਪਿੱਛੇ ਭੱਜੇ ਹੀ ਫਿਰਨਾ, ਇਸ ਲਈ ਉਹਨੇ ਰਾਤ ਬਣਾ ਦਿੱਤੀ ਤੇ ਨੀਂਦ ਬਣਾ ਦਿੱਤੀ। ਬਈ ਇਹ ਮੂਰਖ ਸਮੇਗਾ ਹੀ ਨਾ, ਜੇ ਨੀਂਦ ਨਾ ਨਾ ਬਣਾਉਂਦਾ ਰੱਬ ਤੇ ਰਾਤ ਨਾ ਬਣਾਉਂਦਾ ਤੇ ਬਸ ਫਿਰ ਵੇਖੋ ਦਿਨ ਰਾਤ ਭੱਜਾ ਭਜਾਈ ਲਗਾਤਾਰ। ਉਹ ਬੜਾ ਸਿਆਣਾ ਹੈ, ਉਹਨੂੰ ਪਤਾ ਸੀ ਸਾਡੀਆਂ ਕਰਤੂਤਾਂ ਦਾ ਵੀ ਇਹਨਾਂ ਨਾ ਰਾਤ ਬਹਿਣਾ ਨਾ ਦਿਨ, 24 ਘੰਟੇ। ਇਸ ਕਰਕੇ ਉਹਨੇ ਕਿਹਾ ਵੀ ਨੀਂਦ ਵਾਲੀ ਗੋਲੀ ਦਿਓ, ਹੁਣ ਡਿੱਗੇਗਾ ਫਿਰ ਸਵੇਰੇ ਉੱਠੇਗਾ। ਇਹ ਸਾਰੀਆਂ ਦਿਨ ਦਿਨ ਕਰਕੇ ਕੀਤੀ ਰਾਤ, ਪਰ ਇਹ ਸਾਰੇ ਜਿਹੜੇ ਲੋਕ ਉਹਨੇ ਬਣਾਏ ਨੇ ਇਹਨਾਂ ਵਿੱਚੋਂ ਜੇ ਕੋਈ ਖਸਮ ਵਿਸਾਰ ਹੈ ਤੇ ਕੰਮ ਜਾਤ, ਜੇ ਕੋਈ ਖਸਮ ਨੂੰ ਭੁੱਲ ਜਾਂਦਾ ਹੈ ਤੇ ਕੰਮ ਜਾਤ, ਕੰਮ ਜਾਤ ਮੈਨੇ ਨੀਵੀਂ ਜਾਤ ਵਾਲਾ ਹੈ। ਕੰਮ ਜਾਤ ਕੌਣ? ਇਹਨਾਂ ਵਿੱਚੋਂ ਇੰਨੇ ਲੋਕ ਨੇ ਜਿੰਨੇ ਲੋਕ ਉਪਰ ਗਿਣੇ ਨੇ ਮਹਾਰਾਜ ਨੇ, ਜਿਹੜੇ ਉਹਦੀ ਦਾਤ ਨੂੰ ਜਾਣਦੇ ਨਹੀਂ, ਉਹਦੀਆਂ ਬਖਸ਼ਾਂ ਨੂੰ ਸਮਝਦੇ ਨਹੀਂ, ਉਹ ਨੀਵੀਂ ਜਾਤ ਵਾਲੇ ਨੇ। ਹੋਰ ਗੁਰਮਤ ਵਿੱਚ ਕੋਈ ਨੀਵੀਂ ਉੱਚੀ ਜਾਤ ਨਹੀਂ ਹੈ, ਇੱਥੇ ਦੋ ਹੀ ਜਾਤਾਂ ਨੇ ਗੁਰਮਤ ਦੇ ਵਿੱਚ, ਇੱਕ ਜਾਤ ਹੈ ਗੁਰਮੁਖ, ਇੱਕ ਜਾਤ ਹੈ ਮਨਮੁਖ। ਮਨਮੁਖ ਕੋਈ ਵੀ ਹੋ ਸਕਦਾ, ਭਾਵੇਂ ਕਿਹੜੀ ਜਾਤ ਦਾ ਬੰਦਾ ਹੈ, ਜੇ ਉਹ ਪਰਮੇਸ਼ਰ ਨੂੰ ਭੁੱਲ ਚੁੱਕਾ, ਗੁਰੂ ਦੇ ਹੁਕਮ ਤੋਂ ਦੂਰ ਜਾਂਦਾ, ਆਪੇ ਮੁਹਾਰੇ ਚੱਲਦਾ, ਤੇ ਉਹ ਕੰਮ ਜਾਤ ਭੈੜੀ ਜਾਤ ਵਾਲਾ ਜਿਹਨੇ ਖਸਮ ਨੂੰ ਭੁਲਾ ਦਿੱਤਾ, ਮਾਲਕ ਨੂੰ ਛੱਡ ਦਿੱਤਾ ਹੈ। ਮਹਾਰਾਜ ਕਹਿੰਦੇ ਨਾਨਕ ਨਾਵੇ ਬਾਜ ਸਨਾਤ, ਨਾਮ ਤੋਂ ਬਿਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਸਨਾਤ, ਸਨਾਤ ਮੈਨੇ ਨੀਵੀਂ ਜਾਤ ਵਾਲਾ ਹੈ, ਉਹਦੀ ਜਾਤ ਨੀਵੀਂ ਹੈ, ਉਹਦੇ ਕਰਮ ਨੀਵੇਂ ਨੇ। ਗੁਰੂ ਸਾਹਿਬ ਇਨ੍ਹਾਂ ਸ਼ਬਦਾਂ ਦੇ ਵਿੱਚ ਪਰਮਾਤਮਾ ਦਾ ਉਪਦੇਸ਼, ਉਹਦੀ ਬਖਸ਼ਿਸ਼ ਸਾਡੀ ਝੋਲੀ ਵਿੱਚ ਪਾ ਰਹੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਇਹ ਆਪ ਜੀ ਦੇ ਉਪਦੇਸ਼ ਸਾਡੇ ਜੀਵਨ ਵਿੱਚ ਵਸਣ ਔਰ ਜੀਵਨ ਸਫਲ ਹੋ ਜਾਏ। ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।